ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜੰਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂਤੋ ਜਸ ਗਾਵੈ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਿਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਖੈਨ ਸ਼ਾਹੇ ਹਰ ਦੋ ਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਇਸ ਅੰਦਰ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀਆਂ ਨਾਲ ਸਾਂਝੇ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਮਨੋਬਿਰਤੀਆਂ ਨੂੰ ਇਕਾਗਰ ਕਰੀਏ ਔਰ ਬੜੇ ਹੀ ਪਿਆਰ ਦੇ ਨਾਲ ਪਾਤਸ਼ਾਹ ਜੀ ਦੀ ਪਾਵਨ ਬਾਣੀ ਜੋ ਅੱਜ ਬਖਸ਼ਿਸ਼ ਪੈ ਕਰਦੇ ਨੇ ਸਰਵਣ ਕਰੀਏ ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੈ ਗੋ ਜਿਉਂ ਮੈਗਲ ਮਸਤ ਦੀਜੈ ਤਲ ਕੁੰਡੇ ਗੁਰ ਅੰਕਸ ਸ਼ਬਦ ਦਿਰੜਾਵੈ ਗੋ ਮਨ ਗੁਰਮਤ ਚਾਲ ਚਲਾਵੈ ਗੋ ਜਿਉਂ ਮੈਗਲ ਮਸਤ ਦੀਜੈ ਤਲ ਕੁੰਡੇ ਗੁਰ ਅੰਕਸ ਸ਼ਬਦ ਦਿਰੜਾਵੈ ਗੋ ਰਹਾਓ चल तो चले चले दे दे दिस गुर राखे हर लिवलावे गो सतगुर शब्द देर दे अंतर मुख अमृत नाम चुआवे गो बिसियर बिसु परे है पूरन गुर गरड़ शब्द मुख पावे गो माया पुयंग तिस नेड़ न आवे बिख चार चार लिव लावे गो त्वान लोभ नगर में सबला गुर खिन में मार कडावे गो तत संतोख धर्म आन राखे हर नगरी हर गुण गावे गो पंकज मो निकरत है प्राणी गुर निगरत काड कडावे गो त्राह त्राह शरण जन आए गुर हाथी दे निकलावे गो तुपनंतर संसार सब बाजी सब बाजी खेल खिलावे गो लाहा नाम गुरमत ले चालो हर दरगह पैदा जावे गो हो मैं करे करावे हो मैं पाप कोयले आन जमावे गो आया काल दुखदाई होए जो बीजे सो खवलावे गो संतो राम नाम तन संचो ले खर्च चले पत पावे गो खाए खर्च देवे बहु तेरा हर दिन दे तोट न आवे गो राम नाम तन है हृदय अंतर तन गुर शरणाई पावे गो नानक दया दया कर दीनी दुख दालद पंज समावे गो राम नाम तन है हृदय अंतर तन गुर शरणाई पावे गो नानक दया दया कर दीनी दुख दालद पंज समावे गो
गुरु रूप गुरु खालसा साध संगत आओ प्यार विच भिज के एक बारी उचारण करो जी सतनाम श्री वाहेगुरु फिर उचारण करिए जी सतनाम श्री वाहेगुरु अज दा जो ए मुबारक शब्द कानड़ा राग अंदर साहिब श्री गुरु रामदास पातशाह जी उचारण कर रहे ने और तन गुरु ग्रंथ साहिब महाराज जी दे अंग 1310 और 11 ते इस बाय मान है गुरु सवारियो इस दी जो रहाओ दी पंक्ति है उस अंदर पातशाह जी बख्शिश कर देने के मन गुरमत चाल चलावे गो फिर सतगुरु जी बख्शिश कर देने कि ज्यों मैगल मस्त दीजे तल कुंडे गुर अंकस शब्द दृढ़ावे
ਕਹਿੰਦੇ ਨੇ ਉਂਝ ਤਾਂ ਇਹ ਜਿਹੜਾ ਮਨ ਹੈ ਨਾ, ਮਨ ਬੜਾ ਚੰਚਲ ਹੈ, ਮਨ ਟਿਕਦਾ ਨਹੀਂ, ਮਨ ਦਸਾਂ ਦਿਸ਼ਾਵਾਂ ਵਿੱਚ ਦੌੜਦਾ ਔਰ ਬੜੇ ਹੀ ਇਹਦੇ ਵਿੱਚ ਉਤਰਾ ਚੜਾ ਆਉਂਦੇ ਨੇ। ਸਹਿਬ ਬਾਣੀ ਵਿੱਚ ਕਹਿੰਦੇ ਨੇ ਕਬਹੂ ਜੀਅੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ। ਇਹ ਟਿਕਦਾ ਹੀ ਨਹੀਂ, ਚਾਰੇ ਦਿਸ਼ਾਵਾਂ ਵਿੱਚ ਦੌੜਦਾ। ਫਿਰ ਇੱਕ ਥਾਂ ਹੋਰ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰ ਕਾ ਪੈਖਰ ਤੋ ਛੁਟੈ ਜੋ ਉਪਰ ਲਾਦਾ। ਕਹਿੰਦੇ ਨੇ ਹੇ ਮਨਾ ਤੇਰਾ ਕੋਈ ਭਰੋਸਾ ਨਹੀਂ, ਤੇਰਾ ਕੋਈ ਯਕੀਨ ਨਹੀਂ, ਤੂੰ ਇੰਨਾ ਚੰਚਲ ਹੈ, ਤੇਰਾ ਕੋਈ ਭਰੋਸਾ ਨਹੀਂ। ਖੋਤੇ ਦੇ ਪੈਰ ਨੂੰ ਉਹਨਾਂ ਨੇ ਪਿੱਛੇ ਇੱਕ ਰੱਸਾ ਖਿੱਚ ਕੇ ਬੰਨਿਆ ਹੁੰਦਾ, ਉਹਨੂੰ ਕਹਿੰਦੇ ਨੇ ਪੈਖਰ। ਕਹਿੰਦੇ ਨੇ ਉਹ ਉਦੋਂ ਖੋਲਦੇ ਨੇ ਜਦੋਂ ਉੱਤੇ ਭਾਰ ਪੂਰਾ ਲੱਦ ਲੈਂਦੇ ਨੇ ਕਿ ਹੁਣ ਚੱਲ ਤੁਰ। ਗੁਰੂ ਸਵਾਰਿਓ, ਇਸੇ ਤਰ੍ਹਾਂ ਹੀ ਇਹ ਮਨ ਜਿਹੜਾ ਨਾ, ਮਨ ਵੀ ਖੋਤੇ ਦੀ ਨਿਆਈ ਹੈ। ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਸ਼, ਉਹ ਇੱਕ ਬੜਾ ਪਿਆਰਾ ਬਚਨ ਕਰਿਆ ਕਰਦੇ ਸਨ। ਉਹ ਘਮਿਆਰ ਪਰਿਵਾਰ ਵਿੱਚੋਂ ਸਨ ਤੇ ਉਹਨਾਂ ਨੇ ਬਚਨ ਕਰਨਾ ਆਪਣੀ ਮੁਖਾਰ ਬਿੰਦ ਤੋਂ। ਉਹਨਾਂ ਨੇ ਜੋ ਅਕਸਰ ਕਹਿਣਾ, ਉਹਨਾਂ ਕਹਿਣਾ, ਸਾਧ ਸੰਗਤ ਜੀ ਮੈਂ ਘਮਿਆਰਾਂ ਦਾ ਮੁੰਡਾ, ਮੇਰੇ ਕੋਲ ਕਹਿੰਦੇ ਨੇ ਛੇ, ਕਹਿੰਦੇ ਨੇ ਮੇਰੇ ਕੋਲ 2 ਕੁ ਫੁੱਟ ਦਾ ਨਾ 2-3 ਫੁੱਟ ਦਾ ਡੰਡਾ ਹੁੰਦਾ ਸੀ ਤੇ 8-10 ਖੋਤੇ, ਤੇ ਕਹਿੰਦੇ ਨੇ ਉਹਨਾਂ ਨੂੰ ਮੈਂ ਕੁੱਟ ਕੁੱਟ ਕੇ ਸਿੱਧੇ ਕਰ ਦੇਣਾ, ਪਰ ਕਹਿਣਾ ਮੇਰੇ ਕੋਲ ਹੁਣ 6 ਫੁੱਟ ਦਾ ਖੂੰਡਾ ਹੁੰਦਾ, ਇੱਕ ਮਨ ਖੋਤਾ ਐਸਾ ਇਹ ਨਹੀਂ ਜੇ ਸਿੱਧਾ, ਇਹ ਮਨ ਵੀ ਖੋਤੇ ਦੀ ਨਿਆਈ। ਔਰ ਪਾਤਸ਼ਾਹ ਜੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜਦੋਂ ਇਹ ਮਨ ਗੁਰੂ ਦੀ ਸਿੱਖਿਆ ਵਿੱਚ ਚੱਲੇ, ਮਨ ਗੁਰਮਤ ਚਾਲ ਚਲਾਵੇ, ਗੁਰੂ ਦੀ ਚਾਲ ਵਿੱਚ ਆਪਾਂ ਪੜ੍ਹਦੇ ਹਾਂ ਨਾ ਕਿ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਤੁਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਗੁਰੂ ਦੀ ਚਾਲ ਵਿੱਚ। ਪਰ ਬਦਕਿਸਮਤੀ ਇਹ ਕਿ ਅੱਜ ਕੱਲ੍ਹ ਤੇ ਬੰਦਾ ਏਡਾ ਕੁ ਸ਼ਾਤਰ ਹੋ ਗਿਆ, ਉਹ ਕਹਿੰਦਾ ਕਿ ਮੈਂ ਗੁਰੂ ਦੀ ਚਾਲ ਚ ਨਹੀਂ, ਗੁਰੂ ਮੇਰੀ ਚਾਲ ਚ ਚੱਲੇ, ਗੁਰੂ ਨੂੰ ਆਪਣੀ ਚਾਲ ਵਿੱਚ ਚਲਾਉਣਾ ਚਾਹੁੰਦਾ। ਮੈਨੂੰ ਇੱਕ ਕਹਿ ਰਿਹਾ ਸੀ, ਕਹਿੰਦਾ ਗਿਆਨੀ ਜੀ ਸਿੱਖੀ ਬਹੁਤ ਵੱਧ ਸਕਦੀ ਹੈ ਜੇ ਕਿਤੇ ਆ ਕੇਸਾਂ ਦੀ ਕੰਡੀਸ਼ਨ ਨਾ ਰੱਖੀ ਜਾਏ ਤੇ ਖਾਣ ਪੀਣ ਵਾਲਾ ਮਸਲਾ ਇਹਦੇ ਚ ਖੁੱਲ ਦੇ ਦਿੱਤੀ ਜਾਏ। ਕਹਿਣ ਲੱਗੇ ਸਿੱਖੀ ਬਹੁਤ ਵੱਧ ਸਕਦੀ। ਮੈਂ ਕਿਹਾ ਪਿਆਰਿਆ ਇਹ ਸਿੱਖੀ ਫਿਰ ਤੁਹਾਡੀ ਹੋ ਸਕਦੀ ਹੈ, ਕਲਗੀ ਵਾਲੇ ਪਾਤਸ਼ਾਹ ਦੀ ਤੇ ਨਹੀਂ। ਪਰ ਬੰਦਾ ਕਹਿੰਦਾ ਕਿ ਮੈਂ ਗੁਰੂ ਦੀ ਚਾਲ ਚ ਕਿਉਂ ਚੱਲਾਂ, ਗੁਰੂ ਚੱਲਿਆ ਮੇਰੀ ਚਾਲ, ਗੁਰੂ ਮੇਰੀ ਚਾਲ ਚ ਚੱਲ। ਇਹੀ ਕਾਰਨ ਹੈ ਕਿ ਮਨੁੱਖ ਆਪ ਨਹੀਂ ਗੁਰਮੁਖੀ ਸਿੱਖਣ ਲਈ ਤਿਆਰ, ਕਹਿੰਦਾ ਕਿ ਜਿਹੜੀ ਭਾਸ਼ਾ ਮੈਨੂੰ ਆਉਂਦੀ ਉਹਦੇ ਚ ਗੁਰੂ ਗ੍ਰੰਥ ਸਾਹਿਬ ਕਰੋ, ਆਪ ਨਹੀਂ ਮੈਂ ਸਿੱਖਣੀ, ਉਸ ਭਾਸ਼ਾ ਚ ਕਰ ਦਿਓ ਗੁਰੂ। ਮਨੁੱਖ ਦਾ ਐਸਾ ਸੁਭਾਅ ਹੈ, ਕਹਿੰਦੇ ਨੇ ਨਹੀਂ, ਗੁਰੂ ਦੀ ਚਾਲ ਗੁਰੂ ਦੀ ਸਿੱਖਿਆ ਵਿੱਚ ਜਦੋਂ ਤੁਰਾਂਗੇ। ਦੇਖੋ ਆਪਾਂ ਪੜ੍ਹਦੇ ਹਾਂ ਕਿ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਇੱਕ ਸੁਣੀ, ਇੱਕ ਸਿੱਖਿਆ ਗੁਰੂ ਦੀ ਲੈ ਲਈ। ਇਸੇ ਮਤ ਦੇ ਵਿੱਚ ਹੀ ਬੜੇ ਬੜੇ ਕੀਮਤੀ ਰਤਨ ਜਵਾਹਰ ਮਾਣਕ ਅੰਦਰੋਂ ਤੁਹਾਨੂੰ ਪ੍ਰਾਪਤ ਹੋਣਗੇ। ਪਰ ਜੇ ਸਿੱਖਿਆ ਹੁਣ ਚਾਬੀਆਂ ਦਾ ਢੇਰ ਲੱਗਾ ਹੋਏ ਨਾ ਤੇ ਜੰਦਰਾ ਬੰਦ ਹੋਵੇ, ਜੰਦਰਾ ਖੋਲਣਾ ਤੇ ਗੁਰੂ ਸਵਾਰਿਓ ਉਹ ਸਾਰੇ ਢੇਰ ਦੇ ਵਿੱਚੋਂ ਜੇ ਕਿਤੇ ਇੱਕ ਚਾਬੀ ਜਿਹੜੀ ਇਹ ਨਾ ਲੱਗ ਜਾਏ ਤੇ ਉਹ ਹੀ ਚਾਬੀ ਸਫਲਾ ਹੈ, ਬਾਕੀ ਢੇਰ ਦਾ ਕੋਈ ਅਰਥ ਨਹੀਂ। ਇਸੇ ਤਰ੍ਹਾਂ ਹੀ ਜੇ ਇੱਕ ਗੁਰੂ ਦੀ ਸਿੱਖਿਆ ਜਿਹੜੀ ਹੈ ਨਾ ਉਹ ਲੈ ਲਈ ਜਾਏ ਤੇ ਗੁਰੂ ਸਵਾਰਿਓ ਇਹ ਮਨ ਰੂਪੀ ਜੰਦਰਾ ਜਿਹੜਾ ਇਹ ਖੁੱਲ ਜਾਂਦਾ, ਇਹਦੇ ਵਿੱਚੋਂ ਫਿਰ ਅਨੇਕਾਂ ਹੀ ਰਤਨ ਜਵਾਹਰ ਮਾਣਕ ਉਹ ਜਿਹੜੇ ਨੇ ਉਹ ਮਿਲ ਜਾਂਦੇ ਨੇ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਇੱਕ ਸਿੱਖਿਆ ਜਿਹੜੀ ਏ ਉਹ ਗੁਰੂ ਦੀ ਲੈ ਲੈ। ਪਾਤਸ਼ਾਹ ਜੀ ਕਹਿੰਦੇ ਨੇ ਮਨ ਗੁਰਮਤ ਚਾਲ ਚਲਾਵੇ ਗੋ, ਕਹਿੰਦੇ ਨੇ ਇਹਨੂੰ ਗੁਰੂ ਦੀ ਮਤ ਅਨੁਸਾਰ, ਗੁਰੂ ਦੀ ਸਿੱਖਿਆ ਅਨੁਸਾਰ ਇਸ ਮਨ ਨੂੰ ਚਲਾਣਾ। ਤੇ ਗੁਰੂ ਫਿਰ ਕੀ ਕਰਦਾ, ਜਿਉਂ ਮੈਗਲ ਮਸਤ ਦੀਜੈ ਤਲ ਕੁੰਡੇ, ਗੁਰ ਅੰਕਸ ਸ਼ਬਦ ਦਿਰੜਾਵੇ ਗੋ। ਕਹਿੰਦੇ ਨੇ ਜਿਵੇਂ ਹਾਥੀ ਆਪਣਾ ਸਿਰ ਆਪਣਾ ਮੱਥਾ ਕੁੰਡੇ ਦੇ ਥੱਲੇ ਰੱਖਦਾ ਨਾ, ਹਸਤੀ ਸਿਰ ਜਿਉਂ ਅੰਕਸ ਹੈ ਆਹਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲ। ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਹੋ ਜਾਂਦਾ, ਪਰ ਜਿਸ ਦਿਨ ਇਸ ਤਰ੍ਹਾਂ ਜਿਵੇਂ ਹਾਥੀ ਆਪਣਾ ਸਿਰ ਕੁੰਡੇ ਦੇ ਥੱਲੇ ਰੱਖਦਾ, ਹਸਤੀ ਸਿਰ ਜੋ ਅੰਕਸ ਹੈ, ਅੰਕਸ ਉਹ ਹੀ ਕੁੰਡ ਹੈ, ਇਸੇ ਤਰ੍ਹਾਂ ਗੁਰੂ ਸਵਾਰਿਓ ਜਿਸ ਦਿਨ ਇਹ ਮਨ ਜਿਹੜਾ ਇਹ ਗੁਰੂ ਦੇ ਸ਼ਬਦ ਦੇ ਥੱਲੇ ਆ ਗਿਆ। ਤੇ ਗੁਰੂ ਦੇ ਸ਼ਬਦ ਦੀਆਂ ਜਦੋਂ ਸੱਟਾਂ ਵੱਜਦੀਆਂ ਨੇ ਨਾ, ਫਿਰ ਇਸ ਮਨ ਨੂੰ ਹਿੱਲਣ ਨਹੀਂ ਜੇ ਦਿੰਦੀਆਂ ਕਿਸੇ ਪਾਸੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ ਪਰਾ ਕਰੇ ਜੇ ਸੇਕ। ਕਹਿੰਦੇ ਨੇ ਇੱਕੋ ਹੀ ਬਾਣ ਵੱਜਿਆ ਗੁਰੂ ਦਾ ਤੇ ਲਾਗਤ ਹੀ ਭੋਏ ਗਿਰ ਭਰਿਆ, ਇਹਦਾ ਮਤਲਬ ਹੁਣ ਅੰਦਰੋਂ ਹਉਮੈ ਨਿਕਲ ਗਈ, ਅੰਦਰੋਂ ਹੰਕਾਰ ਨਿਕਲ ਗਈ, ਹੁਣ ਨਿਰਮਾਣਤਾ ਆ ਗਈ ਹੈ। ਗੁਰੂ ਦਾ ਸ਼ਬਦ ਦਾ ਤੀਰ ਜਦੋਂ ਵੱਜ ਗਿਆ, ਇੱਥੇ ਵੀ ਮੇਰੇ ਪਾਤਸ਼ਾਹ ਜੀ ਇਹ ਪੈ ਬਖਸ਼ਿਸ਼ ਕਰਦੇ ਨੇ, ਜਿਉਂ ਮੈਗਲ, ਮੈਗਲ ਕਹਿੰਦੇ ਨੇ ਹਾਥੀ ਨੂੰ, ਮਸਤ ਦਾ ਅਰਥ ਹੈ ਇੱਥੇ ਮਸਤਕ ਆਪਣਾ ਮੱਥਾ ਥੱਲੇ ਰੱਖਦਾ, ਕਾਹਦਾ, ਕਾਹਦੇ, ਜਿਉਂ ਮੈਗਲ ਮਸਤ ਦੀਜੈ ਤਲ ਕੁੰਡੇ, ਕੁੰਡੇ ਦੇ ਥੱਲੇ ਰੱਖਦਾ ਗੁਰ ਅੰਕਸ ਸ਼ਬਦ ਦਿਰੜਾਵੇ ਗੋ। ਇਸੇ ਤਰ੍ਹਾਂ ਕਹਿੰਦੇ ਨੇ ਗੁਰੂ ਆਪਣੇ ਸ਼ਬਦ ਦਾ ਕੁੰਡਾ ਜਦੋਂ ਰੱਖਦਾ ਤੇ ਉਹਦੇ ਨਾਲ ਅੰਕਸ ਰੱਖ ਕੇ ਸ਼ਬਦ ਨੂੰ ਦ੍ਰਿੜ ਕਰਵਾ ਦਿੰਦਾ। ਸ਼ਬਦ ਜਦੋਂ ਦ੍ਰਿੜ ਹੋ ਜਾਏ ਫਿਰ ਸ਼ਬਦ ਅਨੁਸਾਰ ਮਨੁੱਖ ਚੱਲਣਾ ਸ਼ੁਰੂ ਕਰ ਦਿੰਦਾ, ਆਪਣਾ ਆਪ ਗੁਰੂ ਦੇ ਅੱਗੇ ਸਰੈਂਡਰ ਕਰਨਾ, ਆਪਣਾ ਆਪ ਇਸ ਤਰ੍ਹਾਂ ਜਿਵੇਂ ਹਾਥੀ ਅੰਕਸ ਦੇ ਥੱਲੇ ਆਪਣਾ ਆਪਾ ਜਿਹੜਾ ਉਹ ਰੱਖਦਾ। ਤੇ ਜਿਵੇਂ ਫਿਰ ਮਹਾਵਤ ਚਾਹੁੰਦਾ ਨਾ, ਉਸੇ ਤਰ੍ਹਾਂ ਹੀ ਹਾਥੀ ਉਸੇ ਪਾਸੇ ਨੂੰ ਚੱਲਦਾ, ਉਹ ਕੁਝ ਹੀ ਕਰਦਾ। ਏਡਾ ਭਾਰੀ ਭਰਕਮ ਜੀਵ ਔਰ ਮਨੁੱਖ ਨੇ ਉਹਨੂੰ ਇੰਨਾ ਕੁ ਆਪਣੇ ਕਬਜ਼ੇ ਵਿੱਚ ਕੀਤਾ ਹੁੰਦਾ ਕਿ ਮਨੁੱਖ ਦੇ ਕਹੇ ਅਨੁਸਾਰ ਉਹ ਫਿਰ ਚੱਲਣਾ ਸ਼ੁਰੂ ਕਰ ਦੇ। ਇਸੇ ਤਰ੍ਹਾਂ ਹੀ ਇਹ ਮਨ ਵੀ ਇੱਕ ਹਾਥੀ ਹੈ। ਮਨ ਤੋਂ ਮੈਗਲ ਹੋਏ ਰਹੇ ਹੋ, ਨਿਕਸਿਓ ਕਿਉਂ ਕਰ ਜਾਏ। ਹਰ ਹੈ ਖਾਂਡ ਰੇਤ ਮੇ ਬਿਖਰੀ, ਹਸਤੀ ਚੁਣੀ ਨਾ ਜਾਏ। ਕਹੋ ਕਬੀਰ ਗੁਰ ਭਲੀ ਬਜਾਈ, ਕੀਤੀ ਹੋਏ ਕਹਿ ਖਾਏ। ਗੁਰੂ ਸਵਾਰਿਓ ਇਹ ਮਨ ਇਹ ਹਾਥੀ ਦੀ ਨਿਆਈ ਹੈ, ਪਰ ਇਹ ਜਦੋਂ ਸ਼ਬਦ ਦੇ ਕੁੰਡੇ ਦੇ ਥੱਲੇ ਆਏਗਾ ਤੇ ਗੁਰੂ ਕਿਰਪਾ ਕਰਕੇ ਇਹਨੂੰ ਫਿਰ ਸ਼ਬਦ ਦ੍ਰਿੜ ਕਰਵਾਏਗਾ, ਸ਼ਬਦ ਇਹਦੇ ਅੰਦਰ ਵਸੇਗਾ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਚੱਲ ਤੋ ਚਲੈ ਚਲੈ ਦੈ ਦੈ ਦਿਸ, ਗੁਰ ਰਾਖੈ ਹਰ ਲਿਵ ਲਾਵੈ ਗੋ। ਕਹਿੰਦੇ ਨੇ ਉਂਜ ਤੇ ਇਹ ਜਿਹੜਾ ਮਨ ਹੈ ਨਾ, ਇਹ ਬੜਾ ਹੀ ਚੰਚਲ ਹੈ। ਚੰਚਲ ਤੋਂ ਭਾਵ ਇਹ ਹੁੰਦਾ ਜਿਹੜਾ ਟਿਕਦਾ ਨਹੀਂ। ਚੱਲ ਚੱਲ, ਚੰਚਲ ਤੋਂ ਭਾਵ ਚੱਲ ਚੱਲ, ਇੱਕ ਥਾਂ ਤੇ ਨਹੀਂ ਟਿਕਣਾ, ਕਦੀ ਇੱਧਰ ਕਦੀ ਉੱਧਰ। ਔਰ ਮਨ ਦੀ ਸਪੀਡ ਬੜੀ ਹੈ। ਦੇਖੋ ਅੱਜ ਸਾਇੰਸ ਨੇ ਆਵਾਜ਼ ਦੀ ਜਿਹੜੀ ਸਪੀਡ ਹੈ ਨਾ, ਉਹ ਵੀ ਲੱਭ ਲਈਏ ਕਿ ਇੰਨੀ ਸਪੀਡ ਹੈ ਆਵਾਜ਼ ਦੀ। ਪ੍ਰਕਾਸ਼ ਦੀ ਕਿੰਨੀ ਸਪੀਡ ਹੈ ਉਹ ਵੀ ਸਾਇੰਸ ਨੇ ਲੱਭ ਲਈ। ਪਰ मन जेड़ा है, मन दी इन्नी स्पीड है, मन नू कोई नहीं जे फड़ सकता। पता नहीं इन्हें किधर किधर एक सैकंड दे विच ही चले जाए। इस करके कहिंदे ने कि ए मन जेड़ा है उंज ते दसां दिशावां दे विच ही दौड़दा है, पर जदों गुरु दया शब्द रूपी कुंडा इहदे सिर ते होवे ना, फिर पातशाह जी कहिंदे ने गुर राखै हर लिव लावै। फिर गुरु कृपा करदा ते हरी दे चरणां दे विच इहदी सुरत जिहड़ी उह जुड़ जांदी। इह गुरु दे चरणां दे विच फिर इह जुड़िया रहिंदा। सतगुर शब्द तेर दे अंतर मुख अमृत नाम चवावै गो। कहिंदे ने कि गुरु की कृपा करदा, गुरु शब्द हिरदे विच टका दिंदा। सतगुर शब्द दे रिद अंतर, रिद मतलब हिरदा, हिरदे दे विच शब्द नूं टका दिंदा ते मुख अमृत नाम चवावै गो। ते कहिंदे ने फिर नाम रूपी अमृत जेड़ा है ना, ओ अपने प्यारियां दे मुख विच गुरु जेड़ा है ओ चोंदा है, नाम रूपी अमृत, क्योंकि गुरु कोलों ए नाम दी दात जेड़ी ए प्राप्त हुंदी है। गुरु ही कृपा करदा है, ए बख्शिश गुरु करदा है। ते साहिब कहिंदे ने बिसियर बिस्तू भरे है पूरन गुर गरड़ शब्द मुख पावै गो। कहिंदे ने कि ए वकारां रूपी जेड़े सप ने ना, वकारां रूपी सप पूरे जहर नाल भरे पए ने, और बंदा अंदरों बड़ा जरीला जे। मैं एक दिन पढ़ रहा सी कि किसे वैद ने बाहर तख्ती लिख के लाई, ते उत्थे लिखिया सी कि इत्थे सप दा डंगिया जेड़ा है वह तिना दिन च ठीक हो जाता है, बिच्छू का डंगया जेड़ा है वह दो दिन च ठीक हो जाता है, हल्के कुत्ते का कटिया जेड़ा वह सत्तां दिन च राजी हो जाता है। वह जो अंदर गया तो उन्हें वेख्या भी एक बंदा पिया है, वह कहन लगे कि इहनू किन्ना चिर हो गया पै नू, कहिंदे इहनू तो महीने तो उत्ते हो गया। वह कहिंदा है कि इहनू हल्के कुत्ते ने नहीं कटिया। कहिंदा जे हल्का कुत्ता कटदा ते सत्तां दिनां च राजी हो जांदा, की इहनू सप ने नहीं दस्या? कहिंदा सप दसदा ते तिन्नां दिनां च राजी हो जाणा। इहनू बिच्छू ने नहीं कटिया? कहिण लगा बिच्छू कटदा ते दो दिनां च राजी होके तुर जांदा। फिर इह किहदा कटिया होया? कहिंदा इह किसे मनुख दा कटिया होया। कहिंदा इह मनुख दा कटिया होया, मनुख इन्ना जरीला हो गया, जहर दा भरिया होया मनुख। और वेखो बंदा बंदे नूं मारन वास्ते किड्डे किड्डे वड्डे हथियार लई फिरदा, अंदर जहर नहीं ते होर की है। मनुख अंदरों जहर दा भरिया होया। और ए वकार रूपी सप जेड़े ने ना, पातशाह जी कहिंदे ने ए पूरे जहर दे भरे होए ने। बिसियर बिसू भरे है पूरन पर गुर गरड़ शब्द मुख पावे। गारड़ी मंत्र, गारड़ी मंत्र जिहड़ा हुंदा ना वह शब्द उहदे नाल सारा सप दा जहर जिहड़ा ना वह ला देंदे ने, झाड़ देंदे ने। इसे तरह ही कहिंदे ने कि गुर गरुड़ शब्द मुख पावे गो। कहिंदे ने गुरु की करदा अपने प्यारियां दे मुख दे विच इह गारड़ी मंत्र रूप शब्द रूपी गारड़ी मंत्र जिहड़ा ना वह अपने प्यारियां दे मुख विच पांदा, जिदे नाल फिर वह जदों जपदे ने ते ए जहर जिहड़ी है ना यह सारी शांत हो जाती है, मिट जाती। गुरु कृपा करदा माया भुयंग तिस नेड़ ना आवै। ये भी कहिंदे ने बहुत वड्डी सपनी है माया, सरपणी सरपणी क्या करो भाई जिन साथ पछाणिया ते सरपणी खाई। कहिंदे ने इह जिन्ने सच नाल सांझ पा ली है ना वह इहदे प्रभाव नूं खत्म करदा, नहीं तो यह माया जिहड़ी है ना यह ਬਹੁਤ ਵੱਡੀ ਸਪਣੀ ਇਹ ਮਨੁੱਖ ਨੂੰ ਦੱਸਦੀ ਰਹਿੰਦੀ ਹੈ ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਮਾਇਆ ਭਯੰਗ ਇਸ ਨੇੜ ਨਾ ਆਵੇ। ਇਹ ਵੀ ਫਿਰ ਆਪਣੇ ਪਿਆਰਿਆਂ ਦੇ ਨੇੜੇ ਨਹੀਂ ਆਉਂਦੀ। ਬਿਖ ਚਾਰ ਚਾਰ ਲਿਵ ਲਾਵੇ ਗੋ, ਕਹਿੰਦੇ ਨੇ ਬਿਖ ਕਹਿੰਦੇ ਨੇ ਜ਼ਹਿਰ ਨੂੰ। ਜਦੋਂ ਗੁਰੂ ਕਿਰਪਾ ਕਰ ਦਿੰਦੇ ਨਾ ਤੇ ਉਹ ਫਿਰ ਨਾਮ ਦਾ ਜਿਹੜਾ ਗਾਰੜੀ ਮੰਤਰ ਹੈ ਸ਼ਬਦ ਉਹ ਜਦੋਂ ਜਪਦੇ ਨੇ ਤੇ ਉਹਦੇ ਨਾਲ ਇਹਦੀ ਬਿਖ ਇਹਦੀ ਜ਼ਹਿਰ ਜਿਹੜੀ ਉਹ ਸਾਰੀ ਲੈ ਜਾਂਦੀ ਹੈ। ਬਿਖ ਨੂੰ ਲਾ ਕੇ ਝਾੜ ਕੇ ਇਸੇ ਕਰਕੇ ਕਹਿੰਦੇ ਨੇ ਨਾ ਫਿਰ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮਹਿਲ ਪਾਵੇ। ਸਾਹਿਬ ਜੀ ਕਹਿੰਦੇ ਨੇ ਮਾਇਆ ਭਯੰਗ ਤਿਸ ਨੇੜ ਨ ਆਵੇ, ਬਿਖ ਚਾਰ ਚਾਰ ਲਿਵ ਲਾਵੇ ਗੋ, ਤੁਆਣ ਲੋਭ ਨਗਰ ਮੈਂ ਸਬਲਾ, ਗੁਰ ਖਿਨ ਮੈਂ ਮਾਰ ਕਢਾਵੇ ਗੋ। ਤੁਆਣ ਕਹਿੰਦੇ ਨੇ ਕੁੱਤੇ, ਕਹਿੰਦੇ ਨੇ ਕਿ ਲੋਭ ਰੂਪੀ ਕੁੱਤਾ ਜਿਹੜਾ ਨਾ, ਇਹ ਲੋਭ ਰੂਪੀ ਕੁੱਤਾ ਐਸਾ ਹੈ ਕਿ ਜਦੋਂ ਕੁੱਤਾ ਉਂਝ ਤੇ ਬੜਾ ਵਫ਼ਾਦਾਰ ਏ, ਆਪਾਂ ਗੁਰਬਾਣੀ ਵਿਚ ਪੜ੍ਹਦੇ ਹਾਂ ਕਿ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹਿ ਨਿਤ, ਨਾਨਕ ਇਹ ਬਿਦ ਹਰ ਭਜੋ ਇਕ ਮਨ ਹੋਏ ਇਕ ਚਿੱਤ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਜਪੋ ਤੇ ਵਫ਼ਾਦਾਰ ਇਸ ਤਰ੍ਹਾਂ ਰਵੋ ਜਿਵੇਂ ਸਵਾਨ। ਉਹ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ, ਭਾਵੇਂ ਮਾਲਕ ਉਹਨੂੰ ਡੰਡੇ ਵੀ ਮਾਰੇ ਨਾ ਤੇ ਉਥੇ ਹੀ ਉਹ ਪੂਛ ਹਿਲਾਉਂਦਾ ਰਹਿੰਦਾ ਤੇ ਇਹ ਨਹੀਂ ਕਿ ਘਰ ਛੱਡ ਕੇ ਦੌੜ ਜਾਏ, ਇੰਨਾ ਵਫ਼ਾਦਾਰ ਹੁੰਦਾ। ਪਰ ਜਦੋਂ ਕੁੱਤਾ ਹਲਕਾ ਹੋ ਜਾਂਦਾ, ਜਦੋਂ ਹਲਕਾ ਹੋ ਜਾਂਦਾ ਉਦੋਂ ਪਿਆਰਿਓ ਸਭ ਤੋਂ ਪਹਿਲਾਂ ਵੱਢਦਾ ਵੀ ਆਪਣੇ ਮਾਲਕ ਨੂੰ ਹੀ, ਆਪਣੇ ਮਾਲਕ ਨੂੰ ਹੀ ਵੱਢਦਾ। ਗੰਗੂ ਲੋਭ ਦੇ ਵਿੱਚ ਹਲਕਾ ਹੋ ਗਿਆ, ਲੋਭ ਰੂਪੀ ਕੁੱਤਾ ਜਿਹੜਾ ਸੀ ਨਾ ਇਹਦੇ ਅੰਦਰ ਉਹ ਐਸਾ ਪ੍ਰਗਟ ਹੋਇਆ ਕਿ ਜਿਸ ਗੁਰੂ ਦੇ ਦਰ ਤੇ ਇੰਨੇ ਸਾਲ ਰਹਿ ਕੇ ਸੇਵਾ ਕਰਦਾ ਰਿਹਾ, ਸਭ ਤੋਂ ਪਹਿਲਾਂ ਜਦੋਂ ਡੱਸਣ ਲੱਗਾ ਤੇ ਫਿਰ ਉਹਨੇ ਆਪਣੇ ਗੁਰੂ ਦੇ ਘਰ ਨੂੰ ਹੀ ਹੱਥ ਪਾਇਆ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ। ਇਹ ਸਭ ਤੋਂ ਵੱਡਾ ਇਹ ਲੋਭ ਰੂਪੀ ਕੁੱਤੇ ਨੇ ਡੰਗ ਮਾਰਿਆ। ਗੁਰੂ ਸਵਾਰਿਓ ਪਾਤਸ਼ਾਹ ਜੀ ਕਹਿੰਦੇ ਨੇ ਸਵਾਨ ਲੋਭ ਨਗਰ ਮੈਂ ਸਬਲਾ। ਇਹ ਨਗਰ ਕਿਹੜਾ? ਸਰੀਰ। ਸਰੀਰ ਰੂਪੀ ਨਗਰ ਦੇ ਵਿੱਚ ਲੋਭ ਰੂਪੀ ਕੁੱਤਾ ਜਿਹੜਾ ਨਾ, ਸਬਲਾ ਦਾ ਅਰਥ ਹੈ ਕਿ ਬੜਾ ਬਲ ਵਾਲਾ ਹੈ, ਬੜਾ ਤਾਕਤਵਰ ਹੈ, ਇਹਦੇ ਤੇ ਕੰਟਰੋਲ ਕਰਨਾ ਬਹੁਤ ਔਖਾ। ਏਕ ਸਵਾਨ ਦੋਏ ਸਵਾਨੀ ਨਾਲ, ਭਲਕੇ ਭੌਂਕੇ ਸਦਾ ਬਿਹਾਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾ ਕਰਤਾਰ। ਇਹ ਆਸਾ ਤੇ ਤ੍ਰਿਸ਼ਨਾ ਦੋ ਕੁੱਤੀਆਂ ਨੇ। ਲੋਭ ਰੂਪੀ ਕੁੱਤਾ ਮਨ ਇਹ ਭੌਂਕਦਾ, ਅੱਠੇ ਪੈਰ ਭੌਂਕ ਰਿਹਾ। ਤੋ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਸਰੀਰ ਰੂਪੀ ਨਗਰ ਦੇ ਵਿੱਚ ਤੁਆਣ ਲੋਭ ਨਗਰ ਮੈਂ ਸਬਲਾ, ਬੜਾ ਤਾਕਤਵਰ ਏ, ਪਰ ਗੁਰ ਖਿਨ ਮੈਂ ਮਾਰ ਕਢਾਵੇ ਗੋ। ਜਦੋਂ ਗੁਰੂ ਕਿਰਪਾ ਕਰਦੇ ਨਾ ਤੇ ਇੱਕ ਖਿਨ ਵਿੱਚ ਹੀ ਮਾਰ ਮਾਰ ਕੇ ਤੇ ਲੋਭ ਨੂੰ ਬਾਹਰ ਕੱਢ ਦਿੰਦਾ। ਲਾਭ ਉਸੇ ਵੇਲੇ ਇਸ ਲੋਭ ਜਿਹੜਾ ਇਸ ਸਰੀਰ ਰੂਪੀ ਨਗਰੀ ਨੂੰ ਛੱਡ ਕੇ ਚਲਾ ਜਾਂਦਾ ਤੇ ਉਥੇ ਫਿਰ ਕੀ ਆਉਂਦਾ? ਤਤ ਸੰਤੋਖ ਧਰਮ ਆਣ ਰਾਖੇ, ਹਰ ਨਗਰੀ ਹਰ ਗੁਣ ਗਾਵੇ ਗੋ। ਕਹਿੰਦੇ ਨੇ ਕਿ ਗੁਰੂ ਆਣ ਰਾਖੇ ਦਾ ਲਿਆ ਕੇ, ਲਿਆ ਆਣ ਦਾ ਅਰਥ ਲਿਆ ਕੇ ਰੱਖ ਦਿੰਦਾ। ਗੁਰੂ ਨੇ ਜਿੱਥੇ ਲੋਭ ਬੈਠਾ ਸੀ ਨਾ ਉਥੇ ਫਿਰ ਸਤ ਸੰਤੋਖ ਤੇ ਧਰਮ ਇਹ ਲਿਆ ਕੇ ਉਹਨੇ ਉੱਥੇ ਸਥਾਪਿਤ ਕਰ ਦਿੱਤੇ ਔਰ ਇਹ ਸਰੀਰ ਜਿਹੜਾ ਨਾ ਇਹ ਹੁਣ ਹਰੀ ਦੀ ਨਗਰੀ ਬਣ ਗਿਆ, ਹਰੀ ਦਾ ਘਰ ਬਣ ਗਿਆ। ਹਰ ਨਗਰੀ ਹਰ ਗੁਣ ਗਾਵੇ ਗੋ, ਹੁਣ ਫਿਰ ਉੱਥੇ ਕਿਹਦੇ ਗੁਣ ਗਾਏ ਜਾਂਦੇ ਨੇ? ਅੱਗੇ ਤੇ ਲੋਭ ਜਿਹੜਾ ਸੀ ਇਹ ਤੇ ਵਕਾਰਾਂ ਦੇ ਗੁਣ ਗਾਏ ਜਾਂਦੇ, ਮਾਇਆ ਦੇ ਗੁਣ ਗਾਏ ਜਾਂਦੇ, ਵਾਸ਼ਨਾਵਾਂ ਦੇ ਗੁਣ ਗਾਏ ਜਾਂਦੇ, ਕਿਉਂਕਿ ਲੋਭ ਰੂਪੀ ਕੁੱਤਾ ਅੰਦਰ ਬੈਠਾ ਸੀ। ਪਰ ਹੁਣ ਪਾਤਸ਼ਾਹ ਜੀ ਕਹਿੰਦੇ ਨੇ ਹਰ ਨਗਰੀ ਹਰ ਗੁਣ ਗਾਵੇ, ਕਹਿੰਦੇ ਨੇ ਉਹ ਇਹ ਸਰੀਰ ਹਰੀ ਦੀ ਨਗਰੀ ਬਣ ਗਈ, ਇੱਥੇ ਹਰੀ ਦਾ ਵਾਸਾ ਹੋ ਗਿਆ ਔਰ ਇੱਥੇ ਹੁਣ ਗੁਣ ਗਾਏ ਜਾਂਦੇ ਨੇ ਹਰੀ ਦੇ, ਹੁਣ ਹਰੀ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਪੰਕਜ ਮੋ ਨਿਗਰਤ ਹੈ ਪ੍ਰਾਣੀ, ਕਹਿੰਦੇ ਨੇ ਇਹ ਮਨੁੱਖ ਜਿਹੜੇ ਨਾ ਇਹ ਮੋਹ ਦੇ ਚਿੱਕੜ ਦੇ ਵਿੱਚ, ਮੋਹ ਦੀ ਦਲਦਲ ਦੇ ਵਿੱਚ ਇਹ ਨਿਗਰਦਾ ਹੀ ਜਾ ਰਿਹਾ, ਅੰਦਰ ਧੱਸਦਾ ਹੀ ਤੁਰਿਆ ਜਾ ਰਿਹਾ। ਦਿਨੋ ਦਿਨ ਜਿੱਦਾਂ ਜਿੱਦਾਂ ਮਨੁੱਖ ਦੀ ਉਮਰ ਵੱਧਦੀ ਏ, ਅੰਦਰ ਮੋਹ ਵੀ ਵੱਧਦਾ ਜਾਂਦਾ, ਅੰਦਰ ਲੋਭ ਵੱਧਦਾ, ਮੋਹ ਵੱਧਦਾ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਰੋਜ਼ ਪੜ੍ਹਦੇ ਹੋ ਕਿ ਪੰਕਜ ਮੋਹ ਪੱਗ ਨਹੀਂ ਚਾਲੈ, ਕਹਿੰਦੇ ਨੇ ਮੋਹ ਦੇ ਚਿੱਕੜ ਚ ਇੰਨੇ ਕੁ ਇਹਦੇ ਪੈਰ ਫਸ ਗਏ ਨੇ ਕਿ ਇਹਦੇ ਪੈਰ ਹੁਣ ਅੱਗੇ ਤੁਰ ਹੀ ਨਹੀਂ ਸਕਦੇ, ਅੱਗੇ ਤੁਰਦਾ ਹੀ ਨਹੀਂ ਹੈ। ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀ ਅਲੇ, ਕਹਿੰਦੇ ਨੇ ਮੈਂ ਤੇ ਵੇਖਿਆ ਕਿ ਲੋਕ ਡੁੱਬਦੇ ਹੀ ਜਾ ਰਹੇ ਨੇ, ਡੁੱਬਦੇ ਹੀ ਜਾ ਰਹੇ ਨੇ, ਕੋਈ ਵਿਰਲਾ ਹੀ ਏ ਜਿਹੜਾ ਪਾਰ ਲੰਘਦਾ, ਨਹੀਂ ਤੇ ਬਹੁਤੇ ਡੁੱਬਦੇ ਨੇ। ਮੋਹ ਦਾ ਦਾਇਰਾ ਬੜਾ ਛੋਟਾ ਹੁੰਦਾ, ਮੈਂ ਤੇ ਮੇਰੇ ਤੱਕ ਹੀ ਸੀਮਤ ਹੁੰਦਾ ਮੋਹ, ਮੈਂ ਮੇਰਾ, ਆਹ ਚੀਜ਼ ਮੇਰੀ ਏ, ਆਹ ਧੀਆਂ ਪੁੱਤਰ ਮੇਰੇ ਨੇ, ਆਹ ਧਨ ਦੌਲਤ ਮੇਰੀ ਏ, ਆਹ ਪਰਿਵਾਰ ਮੇਰਾ, ਆਹ ਨਿਰੰਕਾਰ ਜਿਹੜਾ ਉਹਨੂੰ ਆਪਣਾ ਨਹੀਂ ਬਣਾਉਂਦਾ, ਬਾਕੀ ਸਭ ਕੁਛ ਨੂੰ ਆਪਣਾ ਬਣਾਉਂਦਾ। ਸਾਹਿਬ ਜੀ ਬਾਣੀ ਵਿੱਚ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ ਮਾਇਆ ਮੋਹ ਸਗਲ ਜਗ ਛਾਇਆ, ਇਹ ਮੋਹ ਦਾ ਪ੍ਰਭਾਵ ਹੈ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਤੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਕਹਿੰਦੇ ਨੇ ਬੰਦਾ ਸਾਰੀਆਂ ਚੀਜ਼ਾਂ ਨੂੰ ਆਪਣੀਆਂ ਬਣਾਏਗਾ, ਧੀਆਂ ਪੁੱਤਰ ਮੇਰੇ ਆਪਣੇ ਨੇ, ਜ਼ਮੀਨ ਜਾਇਦਾਦ ਮੇਰੀ ਆਪਣੀ ਹੈ, ਧਨ ਦੌਲਤ ਮੇਰਾ ਆਪਣਾ ਹੈ, ਪਰ ਜਿਹਦੀ ਕਿਰਪਾ ਦੇ ਨਾਲ ਸਭ ਕੁਝ ਮਿਲਿਆ ਨਾ, ਸਭ ਕਿਛ ਆਪਣਾ ਇੱਕ ਰਾਮ ਪਰਾਇਆ, ਉਸ ਪਰਮਾਤਮਾ ਨੂੰ ਇਹਨੇ ਆਪਣਾ ਨਹੀਂ ਬਣਾਇਆ, ਬਾਕੀ ਸਾਰੀਆਂ ਚੀਜ਼ਾਂ ਨੂੰ ਆਪਣੀਆਂ ਬਣਾਉਂਦਾ। ਔਰ ਇਹੀ ਕਾਰਨ ਹੈ ਕਿ ਜਿਹੜੀ ਚੀਜ਼ ਆਪਣੀ ਹੁੰਦੀ ਹੈ ਨਾ, ਉਹਨੂੰ ਇਹ ਹਰ ਵੇਲੇ ਯਾਦ ਕਰਦਾ ਰਹਿੰਦਾ, ਉਹਨੂੰ ਹਰ ਵੇਲੇ ਚੇਤੇ ਕਰੇਗਾ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਹਰ ਸਵਾਸ ਸਵਾਸ ਇਹ ਚੇਤੇ ਕਰਦਾ ਰਹਿੰਦਾ ਮਾਇਆ ਨੂੰ, ਪਰਮਾਤਮਾ ਨਹੀਂ ਚੇਤੇ ਆਉਂਦਾ, ਪਰਮਾਤਮਾ ਨੂੰ ਇਸ ਨੇ ਭੁਲਾ ਦਿੱਤਾ, ਬਾਕੀ ਸਾਰੀਆਂ ਚੀਜ਼ਾਂ ਇਹਦੀਆਂ ਆਪਣੀਆਂ, ਸਭ ਕੁਝ ਇਹਦੇ ਚੇਤੇ ਵਿੱਚ ਚੱਲਦਾ, ਪਰ ਇਹਦੇ ਚੇਤੇ ਚ ਪਰਮਾਤਮਾ ਨਹੀਂ ਆਉਂਦਾ, ਕਿਉਂਕਿ ਪਰਮਾਤਮਾ ਉਹ ਜੋ ਕੁਝ ਵੀ ਸਾਨੂੰ ਦਿੰਦਾ ਨਾ, ਉਹ ਫ੍ਰੀ ਵਿੱਚ ਦੇਈ ਜਾਂਦਾ, ਮੁਫ਼ਤ ਵਿੱਚ ਦਿੰਦਾ, ਤੇ ਜਿਹੜੀ ਚੀਜ਼ ਦੇ ਬੰਦਾ ਪੈਸੇ ਖਰਚਦਾ ਉਹਦਾ ਇਹਨੂੰ ਅਹਿਸਾਸ ਹੁੰਦਾ, ਪਰਮਾਤਮਾ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਲੇਕਿਨ ਇਹਨੇ ਫ੍ਰੀ ਚ ਦਿੱਤਾ। ਮੈਂ ਇੱਕ ਦਿਨ ਪੜ੍ਹਿਆ ਕਿ ਕੋਈ ਬੰਦਾ ਨਾ, ਤੁਹਾਨੂੰ ਅਕਸਰ ਐਸੇ ਮਿਲ ਜਾਣਗੇ ਲੋਕ ਜਿਹੜੇ ਰੱਬ ਨੂੰ ਵੀ ਗਾਲਾਂ ਕੱਢਦੇ ਨੇ, ਉਹਨੇ ਰੋਜ਼ ਗਾਲਾਂ ਕੱਢਣੀਆਂ ਰੱਬ ਨੂੰ ਕਿ ਮੇਰੇ ਵਾਸਤੇ ਤੇਰਾ ਘਰ ਖਾਲੀ ਹੋ ਗਿਆ, ਮੇਰੇ ਵਾਸਤੇ ਕੁਝ ਨਾ ਰਿਹਾ, ਬਾਕੀ ਤੂੰ ਸਾਰਿਆਂ ਨੂੰ ਦਿੱਤਾ, ਮੈਨੂੰ ਕੁਝ ਨਹੀਂ ਦਿੱਤਾ। ਉਹਨੇ ਰੋਜ਼ ਲਾਮੇ ਦੇਣੇ, ਗਿਲੇ ਸ਼ਿਕਵੇ ਕਰਨੇ ਰੱਬ ਤੇ, ਇੱਕ ਦਿਨ ਇੱਕ ਫਕੀਰ ਉਹ ਸੁਣ ਕੇ ਤੇ ਕਹਿਣ ਲੱਗਾ ਕਿ ਭਲਿਆ ਤੈਨੂੰ ਕੀ ਚਾਹੀਦਾ, ਤੂੰ ਇੰਨਾ ਰੱਬ ਨੂੰ ਰੋਜ਼ ਲਾਮੇ ਦੇਨਾ ਕੋਸਦਾ ਰਹਿਣਾ ਤੇ ਤੈਨੂੰ ਕਿਹੜੀ ਗੱਲ ਦੀ ਕਮੀ ਹੈ, ਦੱਸ ਤੈਨੂੰ ਕੀ ਚਾਹੀਦਾ। ਕਹਿੰਦਾ ਮੈਨੂੰ ਉਹਨੇ ਦਿੱਤਾ ਕੀ ਹੈ, ਮੈਨੂੰ ਤੇ ਦਿੱਤਾ ਹੀ ਕੱਖ ਨਹੀਂ ਰੱਬ ਨੇ। ਕਿਉਂਕਿ ਆਪਾਂ ਪੜ੍ਹਨੇ ਆ ਨਾ ਕਿ ਦਸ ਵਸਤੂ ਲੈ ਪਾਛੈ ਪਾਵੈ, ਪਾਛੈ ਪਾਵੈ ਦਾ ਅਰਥ ਹੈ ਭੁੱਲ ਗਿਆ। ਜਿਹੜੀਆਂ ਪਹਿਲੀਆਂ ਦਸ ਦਿੱਤੀਆਂ ਨੇ ਨਾ ਉਹਨੇ, ਉਹ ਇਹਨੂੰ ਚੇਤੇ ਹੀ ਕੋਈ ਨਹੀਂ, ਉਹ ਤੇ ਭੁੱਲ ਗਿਆ। ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਵਿਖੋਟ ਕਹਿੰਦੇ ਨੇ ਭਰੋਸੇ ਨੂੰ। ਇੱਕ ਜੇ ਚੀਜ਼ ਨਹੀਂ ਮਿਲੀ ਤੇ ਇਹਦਾ ਭਰੋਸਾ ਹੀ ਉੱਠ ਗਿਆ, ਲਓ ਜੀ ਮੈਂ ਤੇ ਇੱਕੋ ਹੀ ਚੀਜ਼ ਮੰਗੀ, ਕਾਹਦਾ ਗੁਰੂ ਹੈ ਉਹ ਵੀ ਨਹੀਂ ਦਿੱਤੀ ਮੈਨੂੰ। ਬੰਦਾ ਫਿਰ ਗਿਲੇ ਸ਼ਿਕਵੇ ਲਾਮੇ ਦੇਣੇ ਸ਼ੁਰੂ ਕਰ ਦਿੰਦਾ, ਹੋਰ ਥਾਵਾਂ ਤੇ ਕਈ ਵਾਰੀ ਫਿਰ ਭਟਕਦਾ ਫਿਰਦਾ, ਮੱਥੇ ਰਗੜਦਾ ਫਿਰਦਾ। ਕਹਿੰਦੇ ਨੇ ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਵੀ ਨਾ ਦੇ ਦਸ ਪੀ ਹਿਰ ਲੇ, ਤੋ ਮੂੜਾ ਕਹੋ ਕਹਾ ਕਰੇ। ਕਹਿੰਦੇ ਨੇ ਮੂਰਖਾ ਜਿਹੜੀ ਇੱਕ ਮੰਗਣਾ ਜੇ ਤੈਨੂੰ ਨਾ ਦੇਵੇ, ਜਿਹੜੀਆਂ ਉਹਨੇ ਪਹਿਲਾਂ ਤੈਨੂੰ ਦਸ ਦਿੱਤੀਆਂ ਨੇ ਜੇ ਉਹ ਵੀ ਤੇਰੇ ਕੋਲੋਂ ਖੋ ਲਵੇ ਤੇ ਫਿਰ ਤੂੰ ਕੀ ਕਰੇਗਾ ਭਾਈ। ਏਕ ਵੀ ਨਾ ਦੇ ਦਸ ਪੀ ਹਿਰ ਲੇ, ਤੋ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾ ਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ। ਕਹਿੰਦੇ ਨੇ ਪਿਆਰਿਆ ਉਸ ਮਾਲਕ ਨੂੰ ਨਮਸਕਾਰ ਕਰ, ਉਹਦਾ ਸ਼ੁਕਰਾਨਾ ਕਰ ਜਿਹੜਾ ਤੈਨੂੰ ਦੇ ਰਿਹਾ। ਪਰ ਬੰਦਾ ਉਸ ਮਾਲਕ ਦਾ ਸ਼ੁਕਰਾਨਾ ਨਹੀਂ ਕਰਦਾ, ਬੰਦਾ ਬੰਦੇ ਦਾ ਸ਼ੁਕਰ ਤੇ ਕਰੇਗਾ ਪਰ ਪਰਮਾਤਮਾ ਦਾ ਨਹੀਂ ਕਰਦਾ। ਪਰਮਾਤਮਾ ਨੂੰ ਇਹ ਚੇਤੇ ਨਹੀਂ ਕਰਦਾ ਕਿਉਂਕਿ ਉਹ ਸਭ ਕੁਝ ਫ੍ਰੀ ਚ ਦੇਈ ਜਾ ਰਿਹਾ, ਉਹਨੇ ਹਰ ਚੀਜ਼ ਸਾਨੂੰ ਫ੍ਰੀ ਚ ਦਿੱਤੀ। ਤੋ ਖੈਰ ਮੈਂ ਬੇਨਤੀ ਕਰਾਂ, ਗੁਰੂ ਸਵਾਰਿਓ ਉਸ ਮਾਲਕ ਨੂੰ ਜਿਹੜਾ ਯਾਦ ਕਰਦਾ, ਜਿਹੜਾ ਚੇਤੇ ਕਰਦਾ, ਉਹਦੇ ਨਾਲ ਫਿਰ ਉਹਦੀ ਸਾਂਝ ਬਣ ਜਾਂਦੀ ਏ। ਕਹਿੰਦੇ ਨੇ ਪੰਕਜ ਮੋਹ ਨਿਗਰਤ ਹੈ ਪ੍ਰਾਣੀ, ਮੋਹ ਦੇ ਚਿੱਕੜ ਵਿੱਚ ਪ੍ਰਾਣੀ ਦਿਨੋ ਦਿਨ ਥੱਲੇ ਧੱਸਦਾ ਜਾਂਦਾ, ਫਸਦਾ ਜਾ ਰਿਹਾ। ਗੁਰ ਨਿਗਰਤ ਕਾਢ ਕਢਾਵੈ ਗੋ, ਪਰ ਜਦੋਂ ਪਿਆਰਿਓ ਗੁਰੂ ਦੀ ਸ਼ਰਨ ਕੋਈ ਲੈਂਦਾ, ਗੁਰੂ ਅੱਗੇ ਅਰਦਾਸ ਬੇਨਤੀ ਕਰਦਾ, ਤੇ ਫਿਰ ਗੁਰੂ ਆਪ ਕਿਰਪਾ ਕਰਕੇ ਉਹਨੂੰ ਚਿੱਕੜ ਚੋਂ ਬਾਹਰ ਕੱਢ ਦਿੰਦਾ। ਭਗਤ ਜਨ ਕਹਿੰਦੇ ਨੇ ਨਾ ਕਿ ਮੈਂ ਅਜਾਨ ਜਨ ਤਰਬੇ ਨਾ ਜਾਨੋ, ਪਾਪ ਬੀਠਲਾ ਪਾ ਦੇ। ਜਦੋਂ ਕੋਈ ਬੰਦਾ ਅਰਦਾਸ ਕਰਦਾ ਕਿ ਮਾਲਕ ਜੀ ਤੇਰੇ ਬਿਨਾਂ ਮੇਰਾ ਕੋਈ ਸਹਾਰਾ ਨਹੀਂ। ਅਸੀਂ ਇੱਕ ਸਾਖੀ ਪੜ੍ਹਨੇ ਆ ਕਿ ਹਾਥੀ ਤਲਾਬ ਵਿੱਚ ਸੀ ਤੇ ਤੰਦਵੇ ਨੇ ਹਾਥੀ ਨੂੰ ਫੜ ਲਿਆ। ਹਾਥੀ ਨੇ ਬੜਾ ਜ਼ੋਰ ਲਾਇਆ ਨਿਕਲਣ ਦਾ, ਪਰ ਗੱਲ ਬਣੀ ਕੋਈ ਨਾ, ਪਾਣੀ ਵਿੱਚ ਜ਼ੋਰ ਨਹੀਂ ਚੱਲਿਆ। ਆਖਰਕਾਰ ਫਿਰ ਇਹਦੇ ਅੰਦਰੋਂ ਅਰਦਾਸ ਨਿਕਲੀ। ਜਦੋਂ ਅਰਦਾਸ ਨਿਕਲੀ ਤੇ ਇਹਦੀ ਅਰਦਾਸ ਪ੍ਰਵਾਨ ਹੋ ਗਈ। ਦੁਖਤ ਗਜਿੰਦ ਅਰਬਿੰਦ, ਅਰਬਿੰਦ ਕਹਿੰਦੇ ਨੇ ਕਮਲ ਦੇ ਫੁੱਲ, ਗਜਿੰਦ ਕਹਿੰਦੇ ਨੇ ਹਾਥੀ ਨੂੰ। ਹਾਥੀ ਨੇ ਦੁਖੀ ਹੋ ਕੇ ਦੁਖਤ ਗਜਿੰਦ ਅਰਬਿੰਦ ਗਹਿ ਭੇਟ ਰਾਖਿਓ, ਪਰਮਾਤਮਾ ਦੇ ਅੱਗੇ ਫੁੱਲ ਉਹਨੇ ਭੇਟਾ ਕੀਤਾ ਸੁੰਡ ਚ ਲੈ ਕੇ। ਦੁਖਤ ਗਜਿੰਦ ਅਰਬਿੰਦ ਗਹਿ ਭੇਟ ਰਾਖਿਓ, ਤਾਕੈ ਕਾਜੈ ਚੱਕਰ ਪਾਣ ਆਣ ਗ੍ਰਸੈ ਗ੍ਰਹ ਜੀ। ਕਹਿੰਦੇ ਨੇ ਕਿ ਚੱਕਰ ਪਾਣ ਉਸ ਪਰਮਾਤਮਾ ਨੇ ਆ ਕੇ ਤੰਦਵੇ ਦੀਆਂ ਤਾਰਾਂ ਕੱਟ ਦਿੱਤੀਆਂ ਤੇ ਹਾਥੀ ਜਿਹੜਾ ਸੀ ਨਾ ਇਹ ਆਜ਼ਾਦ ਹੋ ਗਿਆ। ਇਸੇ ਤਰ੍ਹਾਂ ਹੀ ਜਦੋਂ ਉਸ ਮਾਲਕ ਦੇ ਅੱਗੇ ਆਪਾਂ ਅਰਦਾਸ ਬੇਨਤੀ ਕਰਨੇ ਆ, ਕੋਈ ਗੁਰੂ ਦੇ ਅੱਗੇ ਢਹਿ ਪੈਂਦਾ ਕਿ ਮਾਲਕ ਜੀ ਮੇਰਾ ਕੋਈ ਜ਼ੋਰ ਨਹੀਂ ਜੇ ਚੱਲਦਾ, ਮੈਂ ਤਾਣ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਦੇ ਅੱਗੇ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਵਾਹਿਗੁਰੂ ਮੇਰਾ ਤੇ ਦੁੱਖ ਸੁੱਖ ਤੇਰੇ ਅੱਗੇ ਹੈ, ਮੇਰਾ ਤੇ ਤੇਰੇ ਬਿਨਾਂ ਟਿਕਾਣਾ ਹੀ ਕੋਈ ਨਹੀਂ। ਤੇ ਫਿਰ ਗੁਰੂ ਕਿਰਪਾ ਕਰਦਾ, ਕਹਿੰਦੇ ਨੇ ਪੰਕਜ ਮੋਹ ਨਿਗਰਤ ਹੈ ਪ੍ਰਾਣੀ, ਗੁਰ ਨਿਗਰਤ ਕਾਢ ਕਢਾਵੇ ਗੋ। ਤੇ ਉਹਨਾਂ ਨੂੰ ਫਸਿਆ ਹੋਇਆ ਨੂੰ ਗੁਰੂ ਫਿਰ ਆਪ ਕਿਰਪਾ ਕਰਕੇ ਬਾਹਰ ਕੱਢ ਲੈਂਦਾ। ਤਰਾਹ ਤਰਾਹ ਤਰਨ ਜਨ ਆਏ, ਜਿਹੜੇ ਕਹਿੰਦੇ ਨੇ ਕਿ ਤਰਾਹ ਤਰਾਹ ਕਰਦਿਆਂ ਕਿ ਸਾਨੂੰ ਬਚਾ ਲਓ, ਸਾਨੂੰ ਬਚਾ ਲਓ, ਅਸੀਂ ਡੁੱਬਦੇ ਜਾ ਰਹੇ ਹਾਂ, ਕਹਿੰਦੇ ਨੇ ਇਸ ਤਰ੍ਹਾਂ ਜਦੋਂ ਤਰਾਹ ਤਰਾਹ ਕਰਦਿਆਂ ਪਰਮਾਤਮਾ ਦੀ ਗੁਰੂ ਦੀ ਸ਼ਰਨ ਵਿੱਚ ਆ ਗਏ। ਤੇ ਫਿਰ ਗੁਰੂ ਨੇ ਕੀ ਕੀਤਾ, ਗੁਰ ਹਾਥੀ ਦੇ, ਹਾਥੀ ਦਾ ਅਰਥ ਇੱਥੇ ਹੱਥ, ਗੁਰ ਹਾਥੀ ਦੇ ਨਿਕਲਾਵੇ ਗੋ। ਕਹਿੰਦੇ ਨੇ ਗੁਰੂ ਫਿਰ ਆਪਣਾ ਹੱਥ ਦੇ ਕੇ ਤੇ ਆਪਣੇ ਪਿਆਰਿਆਂ ਨੂੰ ਜਿਹੜੇ ਉਹਦੀ ਸ਼ਰਨ ਵਿੱਚ ਢਹਿ ਪੈਂਦੇ ਨੇ ਉਹਨਾਂ ਨੂੰ ਫਿਰ ਆਪ ਉਹ ਬਾਹਰ ਕੱਢ ਲੈਂਦਾ। ਪਾਤਸ਼ਾਹ ਕਹਿੰਦੇ ਨੇ ਤੁਪਨੰਤਰ ਸੰਸਾਰ ਸਭ ਬਾਜੀ, ਸਭ ਬਾਜੀ ਖੇਲ ਖਿਲਾਵੇ ਗੋ। ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ ਨਾ, ਇਹ ਸੁਪਨੇ ਦੀ ਨਿਆਈ ਹੈ। ਕਿਹੜਾ ਸੁਪਨਾ, ਜਿਹੜਾ ਬੰਦਾ ਮਨ ਅੰਦਰ ਸੁਪਨੰਤਰ ਜਿਹੜੇ ਮਨ ਵਿੱਚ ਸੁਪਨੇ ਵੇਖਦਾ ਰਹਿੰਦਾ, ਇੱਕ ਤੇ ਸੁੱਤਿਆਂ ਵੇਖਦਾ ਨਾ, ਇਹ ਜਾਗਦਿਆਂ ਵੀ ਸੁਪਨੇ ਹੀ ਵੇਖਦਾ ਰਹਿੰਦਾ। ਐਸੀ ਅਵਸਥਾ ਕਈਆਂ ਦੀ ਬਣ ਜਾਂਦੀ ਹੈ। ਪਰ ਕਹਿੰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਤੈਸੇ ਤੈਸੇ ਸੁਪਨੰਤਰ ਦਿਸੰਤਰ ਬਿਹਾਏ ਗਈ। ਕਹਿੰਦੇ ਨੇ ਸੁਪਨੇ ਵੇਂਦਿਆਂ ਵੇਂਦਿਆਂ ਹੀ ਇਹਦੀ ਉਮਰ ਲੰਘ ਜਾਂਦੀ ਏ। ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਨੋ ਹੈ। ਕਹਿੰਦੇ ਨੇ ਜਿੱਥੇ ਪਹੁੰਚਣਾ ਸੀ, ਉਸ ਪਰਮ ਪਦ ਤੇ ਪਹੁੰਚਣਾ ਸੀ, ਉਥੋਂ ਤੱਕ ਨਹੀਂ ਪਹੁੰਚ ਸਕਿਆ। ਸੁਪਨੇ ਤੇ ਬੜੇ ਵੇਖਦਾ ਰਿਹਾ ਪਰ ਗੱਲ ਬਣੀ ਕੋਈ ਨਾ, ਕਿਉਂਕਿ ਉਹਦਾ ਇੱਕ ਕਾਰਨ ਇਹ ਵੀ ਏ ਕਿ ਅੰਦਰ ਮੰਗ ਜਿਹੜੀ ਏ ਉਹ ਮਾਲਕ ਦੀ ਹੈ ਹੀ ਨਹੀਂ। ਅੰਦਰ ਜਿਹੜੀ ਮੰਗ ਸੀ ਨਾ, ਇੱਛਾ ਜਿਹੜੀ ਸੀ, ਉਹ ਮਾਲਕ ਦੀ ਨਹੀਂ ਸੀ, ਉਹ ਕੇਵਲ ਪਦਾਰਥਾਂ ਦੀ ਸੀ। ਇਸ ਕਰਕੇ ਜਿਸ ਚੀਜ਼ ਦੀ ਇੱਛਾ ਸੀ ਉਹਨਾਂ ਵਿੱਚ ਤੇ ਸਫਲ ਹੋ ਗਿਆ, ਪਦਾਰਥਾਂ ਵਿੱਚ ਇਹਨੂੰ ਸਫਲਤਾ ਮਿਲ ਗਈ। ਪਰ ਗੁਰੂ ਸਵਾਰਿਓ ਇਹ ਜਿੰਨੇ ਪਦਾਰਥ ਨੇ ਨਾ ਜੀ, ਇਹ ਵੀ ਇਸ ਤਰ੍ਹਾਂ ਨੇ ਜਿਵੇਂ ਕੋਈ ਬੱਚਾ ਜਿੱਦ ਕਰਦਾ ਹੈ ਤੇ ਉਹਨੂੰ ਮਾਂ ਪਿਓ ਖਿਡੌਣਾ ਦੇ ਦਿੰਦੇ ਨੇ ਕਿ ਲੈ ਪੁੱਤਰ ਖੇਡਦਾ ਰਹਿ, ਤੂੰ ਇਹਦੇ ਨਾਲ ਹੀ ਖੇਡਦਾ ਰਹਿ। ਇਸੇ ਤਰ੍ਹਾਂ ਹੀ ਪਰਮਾਤਮਾ ਮਨੁੱਖ ਨੂੰ ਇਹ ਜਿਹੜੇ ਪਦਾਰਥ ਨੇ, ਇਹ ਮਾਇਆ ਹੈ, ਇਹ ਖਿਡੌਣੇ ਨੇ, ਖਿਡੌਣੇ ਦੇ ਦਿੰਦਾ ਕਿ ਲੈ ਤੂੰ ਇਹਨਾਂ ਦੇ ਧਿਆਣੇ ਹੀ ਲੱਗਾ ਰਹਿ, ਤੂੰ ਇਹਨਾਂ ਨਾਲ ਹੀ ਖੇਡਦਾ ਰਹਿ, ਰੱਬ ਨਾਲ ਡਾਂਗੀ ਮਾਰਦਾ ਮਤ ਅਵੱਲੀ ਦੇ। ਉਹ ਐਸੀ ਮਤ ਹੀ ਪਾ ਦਿੰਦਾ ਬੰਦੇ ਦੀ, ਮਨੁੱਖ ਜਿਹੜਾ ਫਿਰ ਉੱਥੇ ਹੀ ਘੁੰਮਣ ਘੇਰੀ ਵਿੱਚ ਪਿਆ ਰਹਿੰਦਾ, ਭਟਕਦਾ ਰਹਿੰਦਾ। ਲੇਕਿਨ ਜੋ ਅਸਲੀ ਮੁਕਾਮ ਹੈ, ਜਿੱਥੇ ਪਹੁੰਚਣਾ ਹੈ, ਉੱਥੇ ਨਹੀਂ ਪਹੁੰਚ ਸਕਦਾ। ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਨੋ ਹੈ, ਉਹ ਉੱਥੇ ਨਹੀਂ ਪਹੁੰਚ ਸਕਦਾ। ਤੋ ਗੁਰੂ ਸਵਾਰਿਓ ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ, ਔਰ ਇਹਨੂੰ ਇੱਕ ਖੇਲ ਆਖਿਆ ਗਿਆ। ਕੀਆ ਖੇਲ ਬੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨ। ਇਹ ਤੂੰ ਇੱਕ ਖੇਡ ਬਣਾ ਦਿੱਤਾ, ਔਰ ਉਹ ਪਰਮਾਤਮਾ ਇਸ ਖੇਲ ਨੂੰ ਵੇਖ ਰਿਹਾ, ਉਹ ਆਪ ਵੇਖ ਰਿਹਾ। ਕਰ ਆਸਣ ਡਿੱਠੋ ਚਾਓ, ਉਹ ਚਾਓ ਦੇ ਨਾਲ ਬਹਿ ਕੇ ਵੇਖ ਰਿਹਾ ਇਹ ਜਿਹੜਾ ਸਾਰਾ ਖੇਡ ਹੈ। ਤੋ ਇਹਦੇ ਵਿੱਚ ਵੀ ਜਿਵੇਂ ਖੇਡ ਦੇ ਵਿੱਚ ਦੋ ਤੱਤ ਹੁੰਦੇ ਨੇ, ਇੱਕ ਵਿਰੋਧੀ ਤੱਤ ਹੁੰਦਾ, ਇੱਕ ਤੁਰਦਾ ਦੂਜਾ ਤੁਰਨ ਨਹੀਂ ਦਿੰਦਾ। ਇਸੇ ਤਰ੍ਹਾਂ ਹੀ ਇਹ ਮਾਇਆ ਵਿਰੋਧੀ ਤੱਤ ਹੈ, ਜਦੋਂ ਬੰਦਾ ਤੁਰਨ ਲੱਗਦਾ ਇਹ ਬੰਦੇ ਨੂੰ ਰੋਕਦੀ ਕਿ ਮੈਂ ਨਹੀਂ ਇਹਨੂੰ ਜਾਣ ਦੇਣਾ। ਇਹ ਐਸਾ ਖੇਲ ਹੈ, ਪਰਮਾਤਮਾ ਵੇਖੀ ਜਾ ਰਿਹਾ ਵੀ ਹੁਣ ਕਿਹੜਾ ਇਹਨਾਂ ਚੋਂ ਜਿੱਤਦਾ, ਕਿਹੜਾ ਸਫਲ ਹੁੰਦਾ। ਜਿਹੜਾ ਤੇ ਗੁਰੂ ਦੀ ਟੇਕ ਲੈ ਲੈਂਦਾ, ਗੁਰੂ ਦਾ ਆਸਰਾ ਲੈ ਲੈਂਦਾ, ਉਹਨੂੰ ਤੇ ਜੀਵਨ ਦੀ ਸਫਲਤਾ ਮਿਲ ਜਾਂਦੀ ਹੈ, ਉਹ ਤੇ ਜਿੱਤ ਕੇ ਜਾਂਦੇ ਨੇ। ਤੇ ਦੂਜੇ ਜਿਹੜੇ ਨੇ ਉਹ ਜੀਵਨ ਦੀ ਬਾਜੀ ਹਾਰ ਕੇ ਜਾਂਦੇ ਨੇ। ਜਿਹੜੇ ਜਿੱਤ ਕੇ ਜਾਂਦੇ ਨੇ ਉਹਨਾਂ ਵਾਸਤੇ ਪੜ੍ਹਨੇ ਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਬਾਬਾ ਬੁੱਢਾ ਜੀ 12 ਸਾਲ ਦੇ ਸਨ ਜਿਸ ਦਿਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ, ਰੱਜ ਕੇ ਸੇਵਾ ਕੀਤੀ ਤੇ ਜਿਸ ਦਿਨ ਕਰਤਾਰਪੁਰ ਭਾਈ ਲਹਿਣਾ ਤੇ ਗੁਰੂ ਨਾਨਕ ਦੇ ਪਿੱਛੇ ਬਾਬਾ ਬੁੱਢਾ ਤੇ ਭਾਈ ਲਹਿਣਾ ਦੋਵੇਂ ਰਹਿ ਗਏ, ਬਾਕੀ ਸਾਰੇ ਕੋਈ ਮਾਇਆ ਲੈ ਕੇ ਵਾਪਸ ਤੁਰ ਗਿਆ, ਕੋਈ ਮੋਹਰਾਂ ਚੁੱਕ ਕੇ ਚਲਾ ਗਿਆ, ਤੇ ਬਾਬੇ ਬੁੱਢੇ ਨੂੰ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਿਹਾ ਸੀ, ਕਹਿਣ ਲੱਗੇ ਕਿ ਤੈਨੂੰ ਕੀ ਚਾਹੀਦਾ, ਤੂੰ ਕਿਉਂ ਨਹੀਂ ਜਾਂਦਾ, ਤੈਨੂੰ ਕੀ ਚਾਹੀਦਾ। ਤੇ ਬਾਬੇ ਬੁੱਢੇ ਨੇ ਹੱਥ ਜੋੜ ਕੇ ਤੇ ਮੰਗ ਪਤਾ ਕੀ ਕੀਤੀ, ਕਹਿਣ ਲੱਗੇ ਮੈਨੂੰ ਮੇਰਾ ਗੁਰੂ ਨਾਨਕ ਚਾਹੀਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਮੇਰਾ ਗੁਰੂ ਨਾਨਕ ਚਾਹੀਦਾ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਬਾਬੇ ਬੁੱਢੇ ਨੂੰ ਇੱਕ ਵਚਨ ਦੇ ਦਿੱਤਾ ਕਿ ਜਾ ਬੁੱਢਿਆ, ਤੇਰੇ ਤੋਂ ਓਹਲੇ ਕਦੇ ਨਾ ਹੋ ਸਕ, ਮੈਂ ਤੇਰੇ ਤੋਂ ਕਦੇ ਵੀ ਓਹਲੇ ਨਹੀਂ ਹੋਵਾਂਗਾ। ਔਰ ਸੱਚ ਜਾਣਿਓ ਗੁਰੂ ਨਾਨਕ ਦੇ ਪਾਤਸ਼ਾਹ ਬਾਬੇ ਬੁੱਢੇ ਤੋਂ ਓਹਲੇ ਹੋਏ ਵੀ ਨਹੀਂ। ਇੱਕ ਵਾਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮਨ ਵਿੱਚ ਆਈ, ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਹੁਣ ਬਿਰਧ ਹੋ ਗਏ ਹੋ ਤੇ ਤੁਸੀਂ ਰੋਜ਼ ਪੈਦਲ ਚੱਲ ਕੇ ਆਉਂਦੇ ਹੋ, ਤੁਸੀਂ ਪੈਦਲ ਚੱਲ ਕੇ ਨਹੀਂ ਆਉਣਾ, ਤੁਹਾਡੇ ਵਾਸਤੇ ਪਾਲਕੀ ਭੇਜੀ ਜਾਏਗੀ, ਤੁਸੀਂ ਪਾਲਕੀ ਵਿੱਚ ਬੈਠ ਕੇ ਆਉਣਾ। ਬਾਬਾ ਬੁੱਢਾ ਜੀ ਵਾਸਤੇ ਪਾਲਕੀ ਜਾਂਦੀ ਸੀ, ਉਹਦੇ ਵਿੱਚ ਬੈਠ ਕੇ ਆਉਂਦੇ ਸੀ। ਇੱਕ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮਨ ਵਿੱਚ ਆ ਗਈ, ਕਹਿਣ ਲੱਗੇ ਕਿ ਇਹ ਇੰਦਰੀ ਜਿੱਤ ਮਹਾਂਪੁਰਸ਼ ਹੈ, ਇੰਨੀ ਵੱਡੀ ਇਹਨੇ ਸੇਵਾ ਕੀਤੀ ਏ, ਤੇ ਮੇਰਾ ਮਨ ਕਰਦਾ ਹੈ ਕਿ ਬਾਬੇ ਬੁੱਢੇ ਦੀ ਪਾਲਕੀ ਆਉਂਦੀ ਏ ਤੇ ਮੈਂ ਵੀ ਬਾਬੇ ਬੁੱਢੇ ਦੀ ਪਾਲਕੀ ਨੂੰ ਮੋਢਾ ਲਾਂ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ ਮੇਰਾ ਮਨ ਕਰਦਾ ਮੈਂ ਵੀ ਮੋਢਾ ਲਾਂ। ਅੰਮ੍ਰਿਤ ਵੇਲੇ ਬਾਬੇ ਬੁੱਢੇ ਦੀ ਪਾਲਕੀ ਆਈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਨਾ ਚਾਦਰ ਦੀ ਬੁੱਕਲ ਮਾਰੀ ਸੀ ਪਛਾਣ ਨਾ ਆਵੇ। ਜਦੋਂ ਪਾਲਕੀ ਨੇੜੇ ਆਈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖ ਨੂੰ ਇਸ਼ਾਰਾ ਕੀਤਾ ਜਿਨ੍ਹੇ ਪਾਲਕੀ ਨੂੰ ਮੋਢਾ ਦਿੱਤਾ ਸੀ, ਤੇ ਇੱਕ ਪਾਸੇ ਕਰਕੇ ਤੇ ਆਪ ਪਾਲਕੀ ਨੂੰ ਮੋਢਾ ਲਾ। ਹੁਣ ਖਿਆਲ ਕਰਿਓ ਬਾਬਾ ਬੁੱਢਾ ਉਸੇ ਵੇਲੇ ਪਾਲਕੀ ਦੇ ਵਿੱਚੋਂ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, ਪਾਲਕੀ ਥੱਲੇ ਰੱਖ ਦਿਓ ਨਹੀਂ ਤੇ ਮੈਂ ਛਾਲ ਮਾਰ ਕੇ ਪ੍ਰਾਣ ਦੇ ਦਿਆਂਗਾ ਆਪਣੇ, ਪਾਲਕੀ ਥੱਲੇ ਰੱਖੋ। ਪਾਲਕੀ ਥੱਲੇ ਰੱਖੀ, ਬਾਬਾ ਬੁੱਢਾ ਜੀ ਬਾਹਰ ਆਏ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤਾ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਤੁਹਾਨੂੰ ਕਿੰਨੇ ਕਹਿ ਦਿੱਤਾ ਕਿ ਮੋਢਾ ਅਸੀਂ ਦਿੱਤਾ ਪਾਲਕੀ ਤੇ? ਹੱਸ ਪਏ ਬਾਬਾ ਬੁੱਢਾ, ਕਹਿਣ ਲੱਗੇ ਵਾਹ ਪਾਤਸ਼ਾਹ, ਪਹਿਲੇ ਜਾਮੇ ਚ ਆਪ ਹੀ ਤੇ ਆਖਿਆ ਸੀ ਕਿ ਮੈਂ ਤੇਰੇ ਤੋਂ ਓਹਲੇ ਕਦੇ ਨਾ ਹੋ ਸਾਂ। ਪਾਤਸ਼ਾਹ ਜਦੋਂ ਤੁਸੀਂ ਤੁਰੇ ਸੀ ਮੈਨੂੰ ਤੇ ਉਦੋਂ ਹੀ ਪਤਾ ਲੱਗ ਗਿਆ ਸੀ। ਇਹ ਬਾਬਾ ਬੁੱਢਾ ਜਿਸ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਕਿ ਬਾਬਾ ਜੀ ਤੁਹਾਡੀ ਕੋਈ ਖਾਸ ਕੋਈ ਮੰਗ ਹੋਵੇ ਤੇ ਤੁਸੀਂ ਦੱਸੋ। ਤੇ ਬਾਬਾ ਬੁੱਢਾ ਜੀ ਨੇ ਫਿਰ ਇੱਕ ਮੰਗ ਮੰਗੀ ਏ, ਉਹ ਮੰਗ ਕੀ? ਕਹਿਣ ਲੱਗੇ ਕਿ ਪਾਤਸ਼ਾਹ ਉਂਝ ਤਾਂ ਬੇਅੰਤ ਬਖਸ਼ਿਸ਼ਾਂ ਹੋਈਆਂ ਨੇ, ਕਿਸੇ ਗੱਲ ਦੀ ਕਮੀ ਨਹੀਂ ਰਹਿ ਗਈ, ਪਰ ਜੇ ਤਰੁੱਠੇ ਹੋ ਨਾ ਤੇ ਹੁਣ ਇੱਕ ਕਿਰਪਾ ਕਰਿਆ ਜੇ। ਬਾਬਾ ਜੀ ਉਹ ਕਿਹੜੀ? ਕਹਿਣ ਲੱਗੇ ਕਿ ਮੇਰਾ ਜਦੋਂ ਅੰਤਮ ਸਮਾਂ ਆਵੇ ਉਸ ਵੇਲੇ ਮੇਰੇ ਸਵਾਸ ਤੁਹਾਡੀ ਗੋਦੀ ਵਿੱਚ ਨਿਕਲਣੇ ਚਾਹੀਦੇ, ਮੈਂ ਸਵਾਸ ਤੁਹਾਡੀ ਗੋਦੀ ਵਿੱਚ ਦੇਣੇ ਨੇ। ਰਮਦਾਸ ਦੀ ਧਰਤੀ ਤੇ ਨੇ ਬਾਬਾ ਬੁੱਢਾ ਜੀ, ਤੇ ਜਦੋਂ ਸੁਨੇਹਾ ਪਹੁੰਚਿਆ ਸਿੱਖ ਨੇ ਜਾ ਕੇ ਕਿਹਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਕਿ ਬਾਬਾ ਬੁੱਢਾ ਜੀ ਯਾਦ ਪੈ ਕਰਦੇ ਨੇ। ਸਤਿਗੁਰੂ ਜੀ ਸਮਝ ਗਏ। ਅੱਜ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪਹੁੰਚੇ ਰਮਦਾਸ ਤੇ ਕੀ ਵੇਖਿਆ ਕਿ ਬਾਬੇ ਬੁੱਢੇ ਦਾ ਦਗ ਦਗ ਕਰਦਾ ਚਿਹਰਾ, ਜਰਾ ਜਿੰਨੀ ਕਿਤੇ ਚਿਹਰੇ ਤੇ ਮੁਰਝਾਟ ਨਹੀਂ। ਜਿਨ੍ਹਾਂ ਬੱਚਿਆਂ ਨੇ ਚੰਗੀ ਇਮਤਿਹਾਨਾਂ ਵਾਸਤੇ ਤਿਆਰੀ ਕੀਤੀ ਹੁੰਦੀ ਹੈ ਨਾ, ਉਹ ਕਦੇ ਇਮਤਿਹਾਨਾਂ ਤੋਂ ਘਬਰਾਉਂਦੇ ਨਹੀਂ, ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਐਗਜ਼ਾਮ ਹੋਏਗਾ ਤੇ ਅਗਲੀ ਕਲਾਸ ਵਿੱਚ ਜਾਵਾਂਗੇ। ਤੇ ਜਿਹੜੇ ਮੇਰੇ ਵਰਗੇ ਹੁੰਦੇ ਨੇ ਉਹ ਸੁੱਖਣਾ ਸੁੱਖਦੇ ਰਹਿੰਦੇ ਨੇ, ਕਿਤੇ ਕੈਂਸਲ ਹੀ ਹੋ ਜਾਣ ਤੇ ਚੰਗਾ, ਕਿਉਂਕਿ ਪਤਾ ਤਿਆਰੀ ਕੋਈ ਨਹੀਂ। ਬਾਬੇ ਬੁੱਢੇ ਨੂੰ ਪਤਾ ਹੈ ਕਿ ਪਰਮਾਤਮਾ ਦੇ ਘਰ ਪਹੁੰਚਣਾ, ਬੜਾ ਚਾਓ ਹੈ ਅੰਦਰ, ਦਗਦਾ ਕਰਦਾ ਚਿਹਰਾ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮੇਰੇ ਸਤਿਗੁਰੂ ਜੀ ਨੇ ਛਾਤੀ ਨਾਲ ਆਇਆ ਤੇ ਕਹਿਣ ਲੱਗੇ ਕਿ ਬਾਬਾ ਜੀ ਤੁਹਾਡੇ ਵਰਗਾ ਇੰਦਰੀ ਜਿੱਤ ਮਹਾਂਪੁਰਸ਼ ਬੇਦਾਗ ਅੱਜ ਤੱਕ ਕੋਈ ਸਿੱਖ ਨਜ਼ਰ ਨਹੀਂ ਆਉਂਦਾ। ਤੇ ਬਾਬੇ ਬੁੱਢੇ ਚ ਇੰਨੀ ਕੋਈ ਨਿਮਰਤਾ ਸੀ, ਹੱਥ ਜੋੜ ਕੇ ਕਹਿਣ ਲੱਗੇ ਦਾਤਾ ਮੈਂ ਤੇਰੇ ਘਰ ਦਾ ਮੱਝਾਂ ਦਾ ਛੇੜੂ ਆ, ਮੈਂ ਤੇ ਘਾਹ ਖੋਤਣ ਵਾਲਾ ਸਿੱਧਾ ਸਾਦਾ ਜਿਹਾ ਬੰਦਾ। ਕਹਿਣ ਲੱਗੇ ਜੇ ਪਤਾ ਨੀ ਮੇਰੇ ਕੋਲੋਂ ਕਿੰਨੇ ਕੁ ਗੁਨਾਹ ਹੋ ਗਏ ਨੇ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਮਨੁੱਖ ਭੁੱਲਣ ਹਾਰ ਹੈ ਪਾਤਸ਼ਾਹ, ਪਤਾ ਨੀ ਕਿੰਨੀਆਂ ਕੁ ਭੁੱਲਾਂ ਹੋ ਗਈਆਂ। ਜੇ ਅੱਜ ਤਰੁੱਠੇ ਹੋ ਤੇ ਅੱਜ ਫਿਰ ਆਪਣੀ ਰਸਨਾ ਤੋਂ ਬੋਲ ਕੇ ਇੱਕ ਵਾਰੀ ਕਹਿ ਦਿਓ ਕਿ ਜਾ ਬੁੱਢਿਆ ਤੈਨੂੰ ਬਖਸ਼ ਦਿੱਤਾ। ਕਹਿਣ ਲੱਗੇ ਇੱਕ ਵਾਰੀ ਆਪਣੀ ਰਸਨਾ ਤੋਂ ਬੋਲ ਕੇ ਕਹਿ ਦਿਓ ਕਿ ਜਾ ਬੁੱਢਿਆ ਤੈਨੂੰ ਬਖਸ਼ਿਆ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ ਗੁੰਜਾਇਸ਼ ਤੇ ਕੋਈ ਨਹੀਂ, ਪਰ ਜੇ ਤੁਹਾਡੀ ਭਾਵਨਾ ਤੇ ਫਿਰ ਸਤਿਗੁਰੂ ਜੀ ਨੇ ਕਹਿ ਦਿੱਤਾ ਬਾਬਾ ਜੀ ਤੁਹਾਨੂੰ ਬਖਸ਼ਿਆ। ਕਹਿਣ ਲੱਗੇ ਪਰ ਹੁਣ ਮੈਂ ਵੀ ਕੁਝ ਮੰਗਣ ਲੱਗਾ। ਬਾਬਾ ਬੁੱਢਾ ਜੀ ਅੰਦਰੋਂ ਕੰਬ ਗਏ, ਪਾਤਸ਼ਾਹ ਮੈਂ ਅਦਨਾ ਜਿਹਾ ਸੇਵਕ ਮੈਂ ਕੀ ਦੇ ਸਕਦਾ। ਕਹਿਣ ਲੱਗੇ ਕਿ ਮੈਂ ਹੋਰ ਕੁਝ ਨਹੀਂ ਮੰਗਣਾ, ਜਿਵੇਂ ਮੇਰੇ ਗੁਰੂ ਨਾਨਕ ਦੀ ਰਸਨਾ ਤੋਂ ਜਪਜੀ ਸਾਹਿਬ ਦਾ ਪਾਠ ਸੁਣਦੇ ਰਹੇ ਹੋ ਨਾ, ਅੱਜ ਉਸੇ ਤਰ੍ਹਾਂ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾ ਦਿਓ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ ਮੈਨੂੰ ਉਸੇ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਸੁਣਾ ਦਿਓ। ਬਾਬਾ ਬੁੱਢਾ ਜੀ ਚੌਂਕੜਾ ਮਾਰ ਕੇ ਬੈਠੇ ਤੇ ਗੁਰੂ ਸਵਾਰਿਓ ਪਿਆਰ ਵਿੱਚ ਭਿੱਜ ਕੇ ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਇੰਨਾ ਭਿੱਜ ਕੇ ਪਾਠ ਕਰਦੇ ਨੇ ਕਿ ਇਸ ਤਰ੍ਹਾਂ ਲੱਗਦਾ ਸੀ ਕਿ ਬਾਬਾ ਬੁੱਢਾ ਜਪਜੀ ਦੀਆਂ ਪੌੜੀਆਂ ਨਹੀਂ ਪੜਦਾ, ਜਿਵੇਂ ਅੱਜ ਸੱਚਖੰਡ ਦੀਆਂ ਪੌੜੀਆਂ ਚੜ੍ਹਦਾ ਜਾਂਦਾ ਹੋਵੇ। ਪਿਆਰ ਵਿੱਚ ਭਿੱਜ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਜਦੋਂ ਪਹੁੰਚੇ ਜਿਨੀ ਨਾਮ ਧਿਆਇਆ, ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਜਦੋਂ ਬਚਨ ਕਹੇ ਤੇ ਆਪਣਾ ਸੀਸ ਨਵਾਇਆ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਗੋਦੀ ਵਿੱਚ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੁਬਾਰਕ ਹੱਥ ਸਿਰ ਤੇ ਰੱਖ ਦਿੱਤਾ ਤੇ ਬਾਬੇ ਬੁੱਢੇ ਨੇ ਆਪਣੇ ਪ੍ਰਾਣ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਗੋਦੀ ਵਿੱਚ ਦੇ ਦਿੱਤੇ। ਉਸ ਵੇਲੇ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ ਸੀ ਸਿੱਖੋ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ। ਸਿੱਖ ਹੈਰਾਨ ਹੋ ਗਏ ਕਿ ਪਾਤਸ਼ਾਹ ਏਡਾ ਪਿਆਰਾ ਸਿੱਖ, ਇੰਨਾ ਲੰਮਾ ਸਮਾਂ ਜਿਸ ਨੇ 113 ਸਾਲ ਗੁਰੂ ਨਾਨਕ ਦੇ ਘਰ ਦੀ ਰੱਜ ਕੇ ਸੇਵਾ ਕੀਤੀ ਹੋਵੇ, ਤੇ ਪਾਤਸ਼ਾਹ ਜੇ ਅੱਜ ਵਿਛੋੜਾ ਪੈ ਗਿਆ ਤੇ ਤੁਸੀਂ ਵਧਾਈਆਂ ਦੇ ਰਹੇ ਹੋ, ਇਹ ਕਿਉਂ? ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਸਿੱਖੋ ਜਿਹੜੇ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ ਨਾ, ਉਹਨਾਂ ਦੇ ਜਾਣ ਤੇ ਵਧਾਈਆਂ ਹੀ ਦਿੱਤੀਆਂ ਜਾਂਦੀਆਂ ਨੇ, ਜਿਹੜੇ ਜੀਵਨ ਦੀ ਬਾਜੀ ਹਾਰ ਕੇ ਜਾਂਦੇ ਨੇ ਉਹਨਾਂ ਤੇ ਅਫਸੋਸ ਕੀਤਾ ਜਾਂਦਾ। ਤੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਵਾਪੜੇ ਜੋ ਹਾਟੇ ਹਾਟ ਵਕਾਏ। ਇਹ ਰੱਬ ਦੇ ਪਿਆਰੇ, ਇਹ ਉਹ ਮਹਾਂਪੁਰਸ਼ ਹੈ ਜਿਹੜਾ ਚਿੱਟੀ ਚਾਦਰ ਲੈ ਕੇ ਗਿਆ। ਔਰ ਗੁਰੂ ਸਵਾਰਿਓ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਹੱਥੀ ਬਾਬਾ ਬੁੱਢਾ ਜੀ ਦਾ ਸੰਸਕਾਰ ਕੀਤਾ, ਆਪ ਨਵਾਇਆ, ਆਪ ਅਰਥੀ ਨੂੰ ਮੋਢਾ ਦਿੱਤਾ। ਕਹਿਣ ਲੱਗੇ ਬਾਬਾ ਜਿਉਂਦੇ ਜੀ ਤੂੰ ਮੋਢਾ ਨਹੀਂ ਸੀ ਦੇਣ ਦਿੱਤਾ, ਹੁਣ ਤੇ ਮੈਨੂੰ ਮੋਢਾ ਦੇ ਲੈਣ। ਗੁਰੂ ਸਵਾਰਿਓ ਉਸ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਨਾ, ਉਹ ਕਹਿੰਦੇ ਨੇ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ, ਸੁਪਨੰਤਰ ਸੰਸਾਰ ਸਭ ਬਾਜੀ ਖੇਲ ਖਿਲਾਵੇ ਗੋ, ਲਾਹਾ ਨਾਮ ਗੁਰਮਤ ਲੈ ਚੱਲ ਹੋ, ਹਰ ਦਰਗਹਿ ਪੈਦਾ ਜਾਵੇ ਗੋ। ਕਹਿੰਦੇ ਨੇ ਭਾਈ ਇਥੋਂ ਜੇ ਲਾਹਾ ਖੱਟਣਾ ਨਾ ਤੇ ਉਹ ਇਹ ਨਾਮ ਦਾ ਲਾਹਾ ਖੱਟ ਕੇ ਲੈ ਕੇ ਚੱਲੋ ਤੇ ਹਰ ਦਰਗਹਿ ਪੈਦਾ ਜਾਵੇਗੋ, ਭਾਵ ਤੁਹਾਨੂੰ ਹਰੀ ਦੀ ਦਰਗਾਹ ਦੇ ਵਿੱਚ ਵੀ ਸਨਮਾਨ ਮਿਲੇਗਾ, ਉੱਥੇ ਵੀ ਸਰੋਪਾ ਮਿਲੇਗਾ ਤੁਹਾਨੂੰ, ਗੁਰੂ ਦੀ ਬਖਸ਼ਿਸ਼ ਮਿਲੇਗੀ। ਹਉਮੈ ਕਰੈ ਕਰਾਵੈ ਆਪੇ, ਹਉਮੈ ਪਾਪ ਕੋਇਲੇ ਆਣ ਜਮਾਵੈ ਗੋ। ਤੇ ਜਿਹੜੇ ਕਹਿੰਦੇ ਨੇ ਹਉਮੈ ਦੇ ਵਿੱਚ ਹੀ ਸਾਰੇ ਕਰਮ ਕਰਦੇ ਨੇ, ਇਹ ਸਰੀਰ ਰੂਪੀ ਜਿਹੜੀ ਹੈ ਨਾ ਧਰਤੀ ਕਰਮ ਭੂਮੀ, ਇਹਦੇ ਵਿੱਚ ਆਪਣੇ ਕਰਮਾਂ ਦਾ ਬੀਜ ਬੀਜਦੇ ਨੇ। ਕਹਿੰਦੇ ਨੇ ਉਹ ਆਪਣੇ ਕੀਤੇ ਹੋਏ ਪਾਪਾਂ ਦੇ ਕੋਲੇ ਜਿਹੜੇ ਨੇ ਨਾ ਉਹ ਹੀ ਵਿੱਚ ਬੀਜਦੇ ਨੇ, ਕੋਲੇ ਜਮਾਉਂਦੇ ਨੇ। ਆਇਆ ਕਾਲ ਦੁਖਦਾਈ ਹੋਏ, ਜੋ ਬੀਜੈ ਸੋ ਖਵਲਾਵੇ ਗੋ। ਕਹਿੰਦੇ ਨੇ ਜਦੋਂ ਅੰਤ ਸਮਾਂ ਆਉਂਦਾ ਨਾ ਤੇ ਫਿਰ ਉਹ ਦੁਖੀ ਹੁੰਦੇ ਨੇ। ਕਿਉਂ? ਕਿਉਂਕਿ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੋ ਬੀਜਿਆ ਹੁੰਦਾ ਨਾ ਉਹ ਹੀ ਖਾਣਾ ਪੈਂਦਾ, ਇਸ ਕਰਕੇ ਫਿਰ ਅੰਦਰੋਂ ਦੁਖੀ ਹੁੰਦੇ ਨੇ। ਜੋ ਬੀਜੈ ਸੋ ਖਵਲਾਵੇ ਗੋ। ਸੰਤੋ ਰਾਮ ਨਾਮ ਧਨ ਸੰਚੋ, ਲੈ ਖਰਚ ਚੱਲੇ ਪਤ ਪਾਵੇ ਗੋ। ਕਹਿੰਦੇ ਨੇ ਹੇ ਪ੍ਰਭੂ ਦੇ ਪਿਆਰਿਓ, ਜੇ ਇਕੱਠਾ ਕਰਨਾ ਤੇ ਰਾਮ ਨਾਮ ਧਨ ਸੰਚੀਐ ਨਾਨਕ ਨਿਭੇ ਸਾਥ। ਕਹਿੰਦੇ ਨੇ ਜਿਹੜਾ ਨਾਲ ਨਿਭਦਾ ਉਹ ਹੈ ਰਾਮ ਨਾਮ ਤਾਂ ਧਨ, ਉਹ ਇਕੱਠਾ ਕਰੋ ਜੇ ਤੁਸੀਂ ਇਕੱਠਾ ਕਰਨਾ। ਔਰ ਕਹਿੰਦੇ ਨੇ ਸੰਤੋ ਰਾਮ ਨਾਮ ਧਨ ਸੰਚੋ, ਲੈ ਖਰਚ ਚੱਲੇ ਪਤ ਪਾਵੇ ਗੋ। ਕਹਿੰਦੇ ਨੇ ਅੱਗੇ ਤੁਹਾਨੂੰ ਸਨਮਾਨ ਮਿਲੇਗਾ, ਪਤ ਮਿਲੇਗੀ, ਇੱਜ਼ਤ ਮਿਲੇਗੀ। ਖਾਏ ਖਰਚ ਦੇਵੇ ਬਹੁ ਤੇਰਾ, ਹਰ ਦਿੰਦੇ ਤੋਟ ਨ ਆਵੇ ਗੋ। ਕਹਿੰਦੇ ਨੇ ਉਹ ਨਾਮ ਧਨ ਜਿੰਨਾ ਮਰਜ਼ੀ ਖਰਚੀ ਕਰੀ ਜਾਓ, ਜਿੰਨਾ ਮਰਜ਼ੀ ਉਹਨੂੰ ਦੂਜਿਆਂ ਵਿੱਚ ਵੰਡੀ ਜਾਓ, ਉਹ ਕਦੇ ਮੁੱਕਦਾ ਨਹੀਂ ਹੈ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਉਹ ਧਨ ਜਿਹੜਾ ਇਹ ਦਿਨੋ ਦਿਨ ਵੱਧਦਾ ਹੀ ਹੈ, ਕਦੇ ਘਟਦਾ ਨਹੀਂ। ਰਾਮ ਨਾਮ ਧਨ ਹੈ ਹਿਰਦੇ ਅੰਤਰ, ਧਨ ਗੁਰ ਸ਼ਰਣਾਈ ਪਾਵੇ ਗੋ। ਕਹਿੰਦੇ ਨੇ ਹੈ ਤੇ ਇਹ ਨਾਮ ਰੂਪੀ ਧਨ ਬੰਦੇ ਦੇ ਅੰਦਰ ਹੈ, ਪਰ ਇਹਦੀ ਪ੍ਰਾਪਤੀ ਕਦੋਂ ਹੁੰਦੀ ਹੈ? ਜਦੋਂ ਗੁਰੂ ਦੀ ਸ਼ਰਣ ਵਿੱਚ ਆਉਂਦਾ, ਗੁਰੂ ਕਿਰਪਾ ਕਰਦਾ ਤੇ ਇਹ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਦਇਆ ਦਇਆ ਕਰ ਦੀਨੀ, ਦੁੱਖ ਦਾਲਦ ਪੰਜ ਸਮਾਵੇ ਗੋ। ਕਹਿੰਦੇ ਨੇ ਹੇ ਨਾਨਕ ਕਿਰਪਾ ਕਰੋ, ਦਇਆ ਦਇਆ ਕਰ ਦੀਨੀ, ਗੁਰੂ ਨੇ ਦਇਆ ਕੀਤੀ, ਗੁਰੂ ਨੇ ਕਿਰਪਾ ਕਰ ਦਿੱਤੀ ਤੇ ਦੁੱਖ ਦਾਲਦ ਜਿੰਨੇ ਦੁੱਖ ਸਨ ਦਲਿੱਦਰ ਸਨ ਪੰਜ ਸਮਾਵੇ ਗੋ। ਕਹਿੰਦੇ ਨੇ ਉਹ ਸਾਰਿਆਂ ਦਾ ਹੀ ਨਾਸ਼ ਹੋ ਗਿਆ ਤੇ ਰੱਬ ਦਾ ਪਿਆਰਾ ਜਿਹੜਾ ਨਾ ਉਹਦੀ ਬਿਰਤੀ ਉਹਦੀ ਸੁਰਤੀ ਪਰਮਾਤਮਾ ਦੇ ਵਿੱਚ ਲੱਗੀ ਰਹਿੰਦੀ, ਉਹ ਪਰਮਾਤਮਾ ਦੇ ਵਿੱਚ ਹੀ ਲੀਨ ਰਹਿੰਦਾ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਸਾਡੀ ਵੀ ਕਿਤੇ ਵਸਤਾ ਬਣ ਜਾਏ। ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਵਸਤਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿੱਚ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਹੈ। ਪ੍ਰਬੰਧਕ ਵੀਰਾਂ ਦਾ ਵੀ ਧੰਨਵਾਦ। ਆਓ ਸਿੱਖ ਜਗਤ ਦਾ ਮਹਾਨ ਢਾਡੀ ਜਥਾ ਮਾਨਯੋਗ ਗਿਆਨੀ ਨਿਰਮਲ ਸਿੰਘ ਜੀ ਨੂਰ, ਉਹਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਰਾਹੀਂ ਇਤਿਹਾਸ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।